محلہ پہلا پرب دا دان مد پورا
گرو جی کا خالصہ واحگرو جی کی فتح. سنمان یوگ گرو خالصہ ساتھ سنگت جی سدگرو سائن مہاراج جی کرپا نال آپ امرت ویڑے کے دیوان وچ سنگ روپ سدگرو صاحب جی کے پاون دربار سے حاضری پڑتے آیا کیرتن تو اپرانت گربانی دوارا گرمت بیچار کر کے لاب لینا. اج بھی سدگرو صاحب جی کی پاون بانی دوارا ہی گرمت بیچار کر کے لاب لین لی. سدگرو صاحب جی کے پاون دربار وکھے حاضری پڑدیا ہوا سنگت روپ سدگرو صاحب جی کی شرن شرن ہوئے شردا ستکار پر جڑ بیٹھے ہاں. یہ جو پاون شبد سوش راگنی وچ سدگرو گرو نانک صاحب مہاراج جی کی پاون رسمت اچارن ہویا ہوا ہے اس کا فرن مڑ کے ہنے ہنے پاٹ سنیا ہے جس وچ پرمیشر واحگرو کی مہان وڈ وڈیائی ورنن کیتی ہے بینتی ارداس پہ شبد جڑا ہے بینتی روپ ہی ہے پر وہ مہربان کی جڑی جنم ساکھی ہے وہ شبد اچارن کی جڑی اتھانک ہے وہ کسی اور بلوان نہیں دیتی ہے پر انہوں نے عجیب کس ڈنگ نال یہ اتھے اتھان کر دیتی ہے. یہ سویرے گرو نانک صاحب مہاراج جی دکھن کی طرف وچر رہے سن بابا مہاراشٹر والے وچر رہے سن ادھر جڑا پرتھری نات ہے اس کا سدگرو صاحب جی کے نال میل ملاپ ہوا ہے. یہ پھر جا سدھا ناتھوں کا پنتھ ہے یہاں کے نجموں کی اس پنتھ کی بڑی وڈیائی کرن لگیا ہے کہ مہاراج جڑا ہے سدھا ناتھوں کا مت ہے پنتھ ہے چنگی بدھی والوں کا پنتھ ہے یہ چنگی مت والے نے کیونکہ ایک تو یہ یوگ کی سادھنا کر کے اپنے شریر نو سوال کے رہتے وڈی عمر کر لیں دے اس کر کے متی والے نے مارا بدھ والے نے دوجا مارا ہے یوگ دوارا سادھن کر کے سدھیاں بھی حاصل کر لیں جتھے لوڑ پی اتے سدھی کی ورتوں کر لیں سدھی چلا لیں. تیجا یہاں مہاراج یہ بھی خوبی ہے یہ بھی مہان وڈ وڈیائی ہے یہ سدھی کے بل نال کسی نے دوسرے کی من بھی وڈ لیں یہ من اندر کی ہے. اس طرح مہاراج جڑے سدھ ناتھ نے یہ پرانا جاؤ کرنے والے جو سادھن کرنے والے چنگی رکھن مت والے ہیں. چلو مہاراج تھانوں بھی انہوں کو کچھ یہ متی دوائیے تھی بھی انہوں کی کوئی سکھا لو انہوں کے اصول سن کے تھان کرو. اس طرح ہمارا آپ بھی اکل مت والے بن جاؤں گے. اس طرح سدگرو جی اس دم نتھان کے پنتھ کی وڈیائی کری ہے گرو مہاراج جی نے کہتے بھی اسی تو ہو کسی کوئی مت لیندے یہ ساریاں اکلا مطلب مالک پرمیشر ہے، اسی نے سب عقل مت دتی ہوئی، اسی کو اسی منگنے ہیں، وہی سب تو بڑا داتا ہے. باقی تو تھوڑے چھوٹے چھوٹے داتے نے، تھوڑا بہت لے کے وہ کچھ منگتے ہیں. جی آپ جی بچن ہیں وہ دے دے منگا سہسا گونا، یہ پیسے داتے نے کہ تھوڑا بہت دے دوں کے پھر وہ ہزاروں گنا بہت منگتے ہیں. ایک داتے وجہ نے بھی اس لیے وہ دن دینے میں ساڈی لوگ صبح کرنا جو ملک بھاگو گریباں کا لہو نچوڑ کے گریباں دیا دہائیاں مار کے مور وہ داتا بن جانا سی، بڑا دانی بن جانا سی. یہ سارے کہہ رہا میں برہم پوج کر رہا ہوں، یہ لوگ شک شک کے چلے جاندے بڑا پن کہ بڑا داتا ہے بڑا دانی ہے. مارا سمجھ سی بھی یہ کوئی داتا تو نہیں ہے، یہ تو گریباں کا لہو نچوڑنے والا ہے. مارا نہیں گئے سی یہ داتے دانی بھی کرے، یہ برہمن یہ گرو مہاراج تو بڑی نفرت سی بھی یہ شوجر کے گھر بیٹھے بھوجن شک دے لالو کے گھر بیٹھے ہے. شکایت کر دیتی بھی اور سارے آ گئے تو گرو نانک نہیں آیا ہے، کہنے بھی نیوندا دیتا سی انہوں نے، کہنے ہاں نیوندا کل گئے ہیں. اج بھی انہوں نے جدو باہر نو جا رہے سی کنارے ول نو ندی دے میں کیا سی بھی اج ملک بھاگو دے کرے برہم ہو جا تسا نکھا جانا جی نہیں آؤ گے گسے ہوا ہو. انہوں نے میری ایک نہیں سنی، باہر چلے گئے اتے بیٹھے نے. اس ویلے ہنکار سے کہنے لگا جی میری برہم پوج میری کی نقش ہے، وہ ٹکڑے کھائی جاندے نے، ادھر وال پورے بنے کچوریاں بنی ہے، یہ کی ہے کیوں نہیں آئے. پہلے تو برہم نے کیا بھی تم جا کے آ کے کہہ دے، نہیں تو پھر سپاہی چلے جان بولے انہوں پوچھ کے بھی کیوں نہیں کھایا. برہم گیا مہاراج کہنے لگے بھی ساڈا اندر اور کی با واسطہ، کوئی جان پچھان تو ہے نہیں ہے. ارے کہنے لگا جی نہیں وہ ناراض ہو رہا ہے، وہ کہنے برہم پہ مجھے کی نوکھی ہے کی نورتا ہے. برہم والا جی یہ پھر بھی کی نوکش ہے تیرے داتے بنے بچ کی گھاٹ ہے، وہ دسن لی درساؤن لی آپ چل کے آ گئے سن. اپنے آپ نو بڑا داتا سمجھنے والا ہنکار بچ بولے یہ گرو نانک سودرا دے کرے تو سکے ٹکڑے کھائی جا رہے ہیں، تین برہم بھوج نہیں چنگا لگتا ہے. مارا ست وادی سن کہتے بھی یہ بلک پا دو برہم بھوج نہیں، تو لہو بھوج ہے گریباں کا لہو نچوڑیا ہوا ہے. سڈا سدھانت ہے بھی جی کسی نے داتا بن کے دان کرنا کال کا ایک شرط ہوندی، پہلے کمائی کرے دھرم کی کرت کرے پھر ہاتھوں کچھ دے دے. ادھر لٹ کو سٹ کے پھر داتے بن جانا ایک دلی سیاح کی گل ہے. کہنا جی یہ لہو بھوج ہے، کہتے ہور کی ہے یہ تین سچ نہیں آتا تین دکھا لینی ہے، لیا اپنے بال پھوڑے جی لے لے. پھر بھائی لالو جی کے گھروں بھی منگا لیا ہے، وہ جڑا کودلے کا ٹکڑا ہے ਉਹ ਸੱਜੇ ਹੱਥ ਵਿੱਚ ਧਰਾਉਂਦੀ ਫਿਰਦਾ ਜਾਣ ਕੇ ਲਿਆ ਇਧਰ ਜਿਹੜਾ ਲਹੂ ਰੱਖੂ ਖੂਨ ਚੋੜਿਆ ਗਰੀਬਾਂ ਦਾ ਉਹ ਮਾਲ ਪੂਰੇ ਰੂਪ ਵਿੱਚ ਖੱਬੇ ਹੱਥ ਫੜਿਆ ਨਰਾਤਰੀ ਜਿਹੜਾ ਨਪੀੜਿਆ ਹੈ ਦਬਾਇਆ ਹੈ ਇੱਕ ਵਿਚੋਂ ਪ੍ਰਤਾਖੀ ਲੋਕਰੀ ਧਾਰਾ ਵਗ ਪਈ ਇੱਕ ਵਿਚੋਂ ਦੁੱਧ ਦੀ ਧਾਰਾ ਕਹਿਣ ਲੱਗੇ ਵੀ ਇਹ ਹੈ ਅਸਲੀ ਦਾਤ ਜਿਹੜਾ ਸਾਰੀ ਦਿਹਾੜੀ ਧਰਮ ਦੀ ਕਿਰਤ ਕਰਕੇ ਫਿਰ ਕਿਸੇ ਨੂੰ ਦਿੰਦਾ ਹੈ ਇਸ ਕਰਕੇ ਇਹਦਾ ਜਿਹੜਾ ਦਾਨ ਹੈ ਇਹ ਦੁੱਧ ਵਰਗਾ ਹੈ ਉੱਜਲ ਹੈ ਇਹਦੀ ਕਮਾਈ ਸੱਚੀ ਉੱਚੀ ਸੱਚੀ ਹੈ ਇੱਧਰ ਜਿਹੜਾ ਤੂੰ ਦਾਤਾ ਬਣਿਆ ਪਹਿਲਾਂ ਇਹ ਤਾਂ ਸਾਰੀ ਲਹੂ ਹੋਈ ਹੈ ਲੋਕਾਂ ਦਾ ਗਰੀਬ ਵਾਲਾ ਲਹੂ ਜੋੜਿਆ ਹੋਇਆ ਸੋ ਇਸ ਤਰ੍ਹਾਂ ਯਾਨੀ ਪਰਮੇਸ਼ਰ ਜਿਹੜਾ ਨਾ ਉਹ ਆਪਣੀ ਸੋਭਾ ਲਈ ਨਹੀਂ ਕੋਈ ਕਿਸੇ ਨੂੰ ਦਿੰਦਾ ਹੈ ਉਹ ਤਾਂ ਵੱਡਾ ਦਾਤਾ ਤੇ ਲਾਤਵਾ ਹੈ ਪਰਮੇਸ਼ਰ ਦਾਤੇ ਵਿੱਚ ਇਹ ਵੱਡੀ ਖੂਬੀ ਹੈ ਕਿ ਉਹ ਸਭ ਕੁਝ ਦੇ ਕੇ ਫਿਰ ਦਿਲ ਜਿੰਨੀ ਵੀ ਤਵਾ ਨਹੀਂ ਰੱਖਦਾ ਹੈ ਇਹ ਦੱਸਦਾ ਥੋੜਾ ਜਿਹਾ ਦੇ ਕੇ ਅਸੀਂ ਹਜ਼ਾਰਾਂ ਗੁਣਾ ਮੰਗਦੇ ਹਾਂ ਜੋ ਮਹਾਂਪੁਰਸ਼ ਹਾਸ ਉਲਾਸ ਨਾਲ ਉਹ ਕੋਟ ਜੀ ਨਾਲ ਕਿਹਾ ਕਰਦੇ ਕਹਿੰਦੇ ਲੋਕਾਂ ਦੀ ਹਾਲਤ ਦਾਤਿਆਂ ਦੀ ਇਹ ਅਸੀਂ ਢਿੱਲੀ ਦੇ ਕੇ ਭੇਲੀ ਮੰਗਦੇ ਹਾਂ ਇੱਕ ਢੇਲੀ ਦੇਣਾ ਦਾਤਾ ਬਣ ਕੇ ਤੇ ਗੁੜ ਦੀ ਢੇਲੀ ਮੰਗਣੀ ਜਾਂ ਗੰਢਾ ਦੇ ਕੇ ਸੰਡਾ ਮੰਗਦੇ ਨੇ ਖੰਡਾ ਕਿੱਥੇ ਸੰਡਾ ਕਿੱਥੇ ਵੇਖ ਲਓ ਵੀ ਉਹ ਸੈਂਕੜੇ ਰੁਪਈਆ ਦਾ ਹੁੰਦਾ ਇਹ ਦੋ ਚਾਰ ਪੈਸਿਆਂ ਦਾ ਗੰਢਾ ਹੁੰਦਾ ਵੀ ਇਸ ਤਰ੍ਹਾਂ ਦੇ ਦੇ ਮੰਗਾ ਸਹਿ ਸਾਲੀਆਂ ਵੀ ਥੋੜਾ ਜਿਹਾ ਦੇ ਕੇ ਹਜ਼ਾਰਾਂ ਗੁਣਾ ਮੰਗਦੇ ਨੇ ਇੱਥੇ ਜੇ ਦੱਸ ਇੱਕ ਸੋਭਾ ਲਈ ਇੱਕ ਤੀਜੇ ਹੈ ਵੀ ਦੇਣੇ ਕਰਨੀ ਚਾਰ ਵੀ ਦੇਣ ਦੀ ਵਿਚਾਰ ਵਿੱਚ ਲੱਗੇ ਰਹਿੰਦੇ ਵੀ ਇੰਨਾ ਕੁ ਮੈਂ ਹੁਣ ਦਿੱਤਾ ਇੰਨਾ ਕੁ ਅੱਗੇ ਨੂੰ ਦੇਣਾ ਇੰਨਾ ਕੁ ਫਿਰ ਅਗਲੇ ਸਾਲ ਦੇਵਾਂਗਾ ਯਾਨੀ ਗਿਣਤੀ ਮਿਣਤੀ ਵਾਲੇ ਦਾਤੇ ਹੈ ਉਹ ਵਾਧੂ ਨਹੀਂ ਕਿਸੇ ਨੂੰ ਦਾਨ ਨਹੀਂ ਦਿੰਦੇ ਕਹਿੰਦੇ ਮਹੀਨੇ ਦਾ ਮੇਰਾ ਪੰਨਿਆ ਹੋਇਆ ਹੈ ਅੱਜ ਕਈ ਸ਼ਹਿਰਾਂ ਦੇ ਵਿੱਚ ਉਹ ਲੋਕ ਹੈਗੇ ਉਹਨਾਂ ਦੀ ਉਹ ਗਿਣਤੀ ਮਿਣਤੀ ਦਾ ਦਾਨ ਪੰਨਿਆ ਹੋਇਆ ਹੈ ਕਹਿੰਦੇ ਵੀ ਇੰਨਿਆਂ ਨੂੰ ਮੈਂ ਹੋਟਲ ਤੇ ਰੋਜ਼ ਖੁਪੱਟੀ ਖਵਾ ਦੇਣੀ ਗਰੀਬਾਂ ਨੂੰ ਉਦੋਂ ਵੱਧ ਕੋਈ ਆ ਜਾਏ ਫਿਰ ਕਹਿੰਦੇ ਨਹੀਂ ਵੀ ਮੈਂ ਇੰਨਾ ਕੀ ਦਿੰਦਾ ਕੱਲ ਨੂੰ ਵੀ ਫੇਰ ਆਇਓ ਪੰਜ ਜਾਣੇ ਪੰਜ ਜਾਣਿਆਂ ਨੂੰ ਰੋਟੀ ਫੇਰ ਖਵਾ ਦੂੰਗਾ ਹੋਟਲ ਤੇ ਉਹਦੇ ਵਿੱਚ ਵੀ ਹੁੰਦਾ ਵੀ ਮੈਂ ਇੰਨੇ ਕੁ ਪੈਸਿਆਂ ਦੀ ਖਾਣੀ ਵਾਧੂ ਨਹੀਂ ਹੋਟਲ ਵਾਲੇ ਨਾਲ ਗੱਲ ਕੀਤੀ ਹੁੰਦੀ ਹੈ ਪੰਜਾਂ ਜਾਣਿਆਂ ਨੂੰ ਇੰਨੇ ਪੈਸਿਆਂ ਦੀ ਰੋਟੀ ਦੇ ਦੇਣੀ ਇਦੋਂ ਵੱਧ ਨਹੀਂ ਮਹੀਨੇ ਤੋਂ ਬਾਅਦ ਹਿਸਾਬ ਹੋ ਜਾਏਗਾ ਇੰਨੇ ਪੈਸੇ ਤੈਨੂੰ ਗਿਣਤੀ ਵਿੱਚ ਦੇ ਦਿੱਤੇ ਜਾਣਗੇ ਇਸ ਤਰ੍ਹਾਂ ਦੇਣ ਵਾਲੇ ਵੀ ਵਿਚਾਰ ਨਾਲ ਦਿੰਦੇ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਦਾ ਦਾਨ ਦਿੰਦੇ ਇਸ ਤਰ੍ਹਾਂ ਦੇ ਦਾਤੇ ਇੱਕ ਨੇ ਚੌਥੇ ਨੰਬਰ ਤੇ ਜਿਹੜੇ ਅੱਬਲ ਦਾਤੇ ਨੇ ਸਤੀਆਂ ਮਨ ਸੰਤੋਖ ਉਪਜੈ ਜੋ ਸਤ ਪ੍ਰਭੂਗੀ ਹੈ ਨਾ ਜਿਹੜੇ ਧਰਮ ਦੀ ਕਿਰਤ ਕਰਕੇ ਫਿਰ ਬਣ ਕੇ ਸਕਦੇ ਨੇ ਤੇ ਪਰਮੇਸ਼ੁਰ ਦੇ ਨਾਂ ਤੇ ਦਿੰਦੇ ਹੈ ਤੇ ਫਿਰ ਮਨ ਵਿੱਚ ਸੰਤੋਖ ਰੱਖਦੇ ਯਾਨੀ ਕੋਈ ਮੰਗ ਨਹੀਂ ਕਰਦੇ ਦੇ ਦੂ ਕੇ ਉਹ ਹੈ ਅਸਲੀ ਦਾਤੇ ਸੋ ਪਰਮੇਸ਼ੁਰ ਸਾਰਿਆਂ ਤੋਂ ਵੱਡਾ ਦਾਤਾ ਹੈ ਕਿਉਂ ਵੱਡਾ ਦਾਤਾ ਹੈ ਬਾਕੀ ਜਿਹੜੇ ਦਾਤੇ ਸਾਰਾ ਕੁਛ ਨਹੀਂ ਦੇ ਸਕਦੇ ਕਿਸੇ ਨੂੰ ਤੁਸੀਂ ਕਹਿ ਦੋ ਵੀ ਤੂੰ ਆਪਣੇ ਮੈਨੂੰ ਚਾਰ ਸਵਾਸ ਦੇ ਦੇ ਦੇਊਗਾ ਕੋਈ ਆਪਣੇ ਸਵਾਸ ਕਿਸੇ ਨੂੰ ਕਹਿ ਦੇ ਵੀ ਚੰਗੀ ਤੂੰ ਵਿਦਿਆ ਪੜ੍ਹ ਲਈ ਸਾਰੀ ਪੜ੍ਹੀ ਪੜ੍ਹਾਈ ਵਿਦਿਆ ਤੂੰ ਮੈਨੂੰ ਦੇ ਦੇ ਕੋਈ ਨਹੀਂ ਦੇ ਸਕਦਾ ਹੈ ਸਾਰੀ ਜ਼ਿੰਦਗੀ ਦੇ ਰੁਪਈਏ ਕਿਸੇ ਨੇ ਕਮਾਏ ਉਹਨੂੰ ਕਹਿੰਦੇ ਵੀ ਜਿੰਨੇ ਇਕੱਠੇ ਕੀਤੇ ਮੈਨੂੰ ਫੜਾ ਦੇ ਉਹ ਨਹੀਂ ਦਿੰਦਾ ਹੈ ਪਰਮੇਸ਼ੁਰ ਐਸਾ ਹੈ ਜੇ ਕੋਈ ਸ਼ਰਧਾ ਭਾਵਨਾ ਨਾਲ ਥੋੜਾ ਜਿਹਾ ਉਹਨੂੰ ਦੇ ਦੇਵੇ ਤੇ ਉਹ ਭੰਡਾਰੇ ਭਰ ਦਿੰਦਾ ਹੈ, ਕਿਉਂਕਿ ਉਹ ਵੱਡਾ ਦਾਤਾ ਹੈ, ਤਿਲ ਨਾ ਥਵਾਏ। ਇਸੇ ਕਰਕੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਦਾਤਨ ਸਿਰ ਦਾਤਾ, ਜਿੱਥੇ ਵੱਡਿਆ ਗ੍ਰਿਸ਼ਤੀਆਂ ਵਿੱਚੋਂ ਪਰਮੇਸ਼ਰ ਵੱਡਾ ਯੋਗੀ ਹੈ, ਗ੍ਰਿਸ਼ਤੀ ਹੈ, ਭੋਗਾਂ ਵਿੱਚ ਵੱਡਾ ਭੋਗੀ ਹੈ, ਉਹ ਦਾਤਨ ਸਿਰ ਦਾਤਾ ਵੀ ਲਿਖਿਆ ਵੀ ਦਾਤਾ ਵਿੱਚੋਂ ਤੋਂ ਸ਼੍ਰੋਮਣੀ ਵੱਡਾ ਦਾਤਾ ਹੈ। ਬੜੇ ਬੜੇ ਜਿਹੜੇ ਰਾਜੇ ਮਹਾਰਾਜੇ ਹੈ ਸਭ ਪਰਮੇਸ਼ਰ ਕੋਲੋਂ ਮੰਗਦੇ ਹੈ। ਜਿਵੇਂ ਜਿਸ ਵੇਲੇ ਪਾਤਸ਼ਾਹ ਮਸੀਤ ਵੀ ਜਾ ਕੇ ਹੱਥ ਅੱਗੇ ਖਲੋਤਿਆ ਹੈ, ਦੇਖ ਕੇ ਹੈਰਾਨ ਰਹਿ ਗਿਆ ਵੀ ਵੀ ਮੰਗੀ ਜਾਂਦਾ ਹੈ ਪਾਤਸ਼ਾਹ ਹੋ ਕੇ, ਇਹਨੂੰ ਜੇ ਕੋਈ ਘਾਟ ਰੱਖ ਜਾਂਦੇ ਆ ਵੀ ਕਿੰਨੀਆਂ ਫੌਜਾਂ ਹੈ, ਕਿੱਡੀ ਵੱਡੀ ਪਾਤਸ਼ਾਹੀ ਹੈ, ਅੱਗੇ ਫੇਰ ਹੱਥ ਜੋੜੀ ਖੜਾ ਹੈ, ਇਹ ਕੀ ਹੁਣ ਮੰਗਦਾ ਹੈ। ਜਦੋਂ ਬਾਹਰ ਆਇਆ ਫਿਰ ਜਿਮੀਦਾਰ ਨੇ ਪੁੱਛਿਆ ਜੀ ਤੁਸੀਂ ਹੱਥ ਦੀ ਅੱਡੀ ਕਿਉਂ ਖੜੇ ਸੀ? ਕਹਿੰਦੇ ਵੀ ਮੈਂ ਵੀ ਪਰਮੇਸ਼ਰ ਦੇ ਦਰ ਘਰ ਤਾਂ ਮੰਗਤਾ ਹੀ ਹੈ ਨਾ। ਫਿਰ ਸਿਆਣਾ ਸੀ, ਚੁੱਪ ਕਰ ਗਿਆ। ਕਹਿੰਦੇ ਵੀ ਤੂੰ ਕੀ ਮੰਗਦਾ ਹੈ? ਕਹਿੰਦੇ ਤੇਥੋਂ ਹੁਣ ਮੰਗਦੇ ਤੂੰ ਕੀ ਮੰਗਣਾ ਹੈ? ਕਹਿੰਦਾ ਜਿਹੜਾ ਜਿਹਤੋਂ ਤੂੰ ਮੰਗਦਾ ਮੈਂ ਉਹ ਤੋਂ ਸਿੱਧਾ ਮੰਗਾਂਗਾ। ਇਸ ਤਰ੍ਹਾਂ ਕਹਿ ਕੇ ਉਹਨੂੰ ਸ਼ਰਮ ਕਰਕੇ ਬੇਇੱਜ਼ਤ ਕਰਕੇ ਜਿਮੀਦਾਰ ਵਾਪਸ ਫੜਿਆ ਆਇਆ ਸੀ। ਕਿਉਂਕਿ ਪਰਮੇਸ਼ਰ ਐਸਾ ਵੱਡਾ ਦਾਤਾ ਹੈ, ਉਹ ਤਾਂ ਪਾਖਣ ਕੀਰ ਗੋਤ ਹੋਏ ਰਹਿ ਪਾਪਾ ਛੋ ਨਾ, ਜਿਹੜੇ ਪੱਥਰਾਂ ਵਿੱਚ ਗੋਤ ਹੋ ਕੇ ਕੀੜੇ ਰਹਿੰਦੇ ਉਹਨਾਂ ਨੂੰ ਵੀ ਉਹ ਦਾਤਾ ਦਿੰਦਾ ਹੈ। ਇਸ ਕਰਕੇ ਪਰਮੇਸ਼ਰ ਸਭ ਤੋਂ ਵੱਡਾ ਦਾਤਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਪਰਥਰੀ ਨਾਥ ਇਹਨਾਂ ਸਿੱਧਾ ਨਾਥਾਂ ਤੋਂ ਕੀ ਮੰਗਣਾ ਸੀ ਤਾਂ ਪਰਮੇਸ਼ਰ ਕੋਲ ਬੇਨਤੀ ਕਰਦੇ ਹਾਂ ਵੀ ਹੇ ਪ੍ਰਭੂ ਤੂੰ ਬਹੁਤ ਵੱਡਾ ਦਾਤਾ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਇਹ ਦਾਨ ਦੇਣ ਵਿੱਚ ਤੂੰ ਮਤੀ ਕਰਕੇ ਪੂਰਾ ਹੈ, ਯਾਨੀ ਦਾਨ ਦੇਣ ਵਿੱਚ ਤੂੰ ਬੜਾ ਅਕਲ ਕਰਕੇ ਪੂਰਾ ਹੈ, ਬੁੱਧੀਮਾਨ ਹੈ। ਕਈ ਦਾਨ ਤਾਂ ਦਿੰਦੇ ਹੈ ਪਰ ਉਹਨਾਂ ਨੂੰ ਅਕਲ ਮਤ ਨਹੀਂ ਹੁੰਦੀ ਹੈ। ਜਿੱਧਰ ਕੋਈ ਦਾਨ ਦੇਣਾ ਹੁੰਦਾ ਉਧਰੋਂ ਤਾਂ ਕਹਿਣਗੇ ਵੀ ਗਰੀਬੋ 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 ਗਰੀਬੀ, ਜਿੱਧਰ ਨਹੀਂ ਦੇਣਾ ਹੁੰਦਾ ਉਧਰ ਲੱਖਾਂ ਰੁਪਈਏ ਸਿਰਦੇ ਹੁੰਦੇ ਹੈ। ਕਹਿੰਦੇ ਦਰਬਾਰਾ ਨੇ ਬੜੇ ਖੁੱਲੇ ਗੱਫੇ ਬਖਸ਼ੇ। ਇੱਕ ਸਿੰਘ ਕਈ ਵਾਰੀ ਹਾਸ ਉਲਾਸ ਨਹੀਂ ਆ ਜਾਂਦਾ ਕਰਦਾ ਹੁੰਦਾ ਗੱਲਾਂ ਬਾਤਾਂ, ਕਹਿੰਦੇ ਵੀ ਜਦੋਂ ਗੁਰੂ ਮਹਾਰਾਜ ਦਾ ਪਾਠ ਕਰਾਉਣਾ ਹੋਵੇ ਕਦੇ ਉਹ ਕਹਿਣਗੇ ਆ ਕਿ ਵੀ ਆਪਾਂ ਮਾਰਾ ਗਰੀਬੋ ਗਰੀਬੀ ਕਰਨਾ, ਜਿਹਦੇ ਨੇ ਨਹੀਂ ਸਰਦਾ ਨਾ ਉਨਾ ਕੱਪਾ ਖਰਚ ਕਰਨਾ ਹੈ। ਪਤਾਸੇ ਵੀ ਕਹਿੰਦੇ ਥੋੜੇ ਜੇ ਲੈ ਜਿਹਦੇ ਵਿੱਚ ਨਹੀਂ ਸਰਦਾ ਹੈ ਉਹ ਵੀ ਗਿਣਤੀ ਮਿਣਤੀ ਦੇ ਲਿਆਉਣੇ ਹੈ, ਫਿਰ ਤਾਂ ਭੋਗ ਪਾਉਣਾ ਹੈ, ਫਿਰ ਕਹਿੰਦੇ ਵੀ ਆਪਾਂ ਮਾਰਾ ਗਰੀਬੋ ਗਰੀਬੀ ਜੀ ਕਰਨਾ ਹੈ ਵੀ ਪਾਈ ਆ ਕਦੀ ਦੇਸੀ ਕਰ ਲਓ ਬਾਕੀ ਤਾਂ ਸੌਰੀ ਬਣਾ ਲਓ ਦੇਗ, ਕਿਉਂਕਿ ਇੰਨਾ ਹੈ ਨਹੀਂ ਜੀ ਸਾਡੇ ਵਿੱਚ ਬੇਟਾ। ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਉੱਪਰ ਰੁਮਾਲਾ ਪਹਿਨਣ ਵਾਲਾ ਹੈ ਉਹ ਵੀ ਉਹੀ ਜੇ ਲਿਆਉਣਾ ਵੀ ਜਿਹਦੇ ਬਿਨਾਂ ਨਹੀਂ ਸਰਦਾ, ਹੁਣ ਉੱਥੇ ਵੀ ਬਸ ਸੌਂਪਣਾ ਕਰਨਾ ਹੈ। ਜਦੋਂ ਕੋਈ ਪਾਠੀ ਹੈ ਉਹਦੀ ਪੂਜਾ ਭੇਟ ਹੈ ਕਹਿੰਦੇ ਜੀ ਇਹ ਹੁਣ ਚਾਰੇ ਇਹਨਾਂ ਨੇ ਲਾਲਚੀ ਹੋ ਗਏ, ਅੱਗੇ ਤਾਂ ਅਸੀਂ ਇਹਨਾਂ ਨੇ ਜੀ ਜਦੋਂ ਛੋਟੇ ਜਿਹੇ ਹੁੰਦੇ ਸੀ ਸਵਾ ਕਰ ਪੂਜਾ ਦਿੰਦੇ ਸੀ, ਔਰ ਕਹਿੰਦੇ 600 ਰੁਪਈਆ, ਹਜੇ ਕਹਿੰਦੇ 700 ਕਰੋ ਸਰ। ਜਿਵੇਂ ਲਦਾਈ ਇੱਕ ਅਖੰਡ ਪਾਠ ਕਰਵਾਇਆ ਮਹਾਂਪੁਰਸ਼ਾਂ ਕੋਲ, ਕਹਿੰਦਾ ਜੀ ਆ ਜਿਹੜੀ ਹੈ ਮਗਰੋਂ ਇਹ ਪੂਜਾ ਮਿਸ਼ੀ ਜੀ ਲੈਂਦੇ ਬਹੁਤ ਮਹਿੰਗੀ ਹੈਗੀ, ਇਹ ਹੁਣ ਹਟ ਜਾਓ। دیکھو جی 300 روپیہ لگ گیا ہے، اگے تو چلو 2-4 روپیے بھی آ جاتی سی، سر جانا سی، ہوں مہنگا بہت ہو گیا ہے، کوجا مشری بادام لیچیاں سوگی کھوپا پاپ چکن مکھانے جی لکھ دیں کر ادھر مہاتا ہوئی ہوئی سی کہ سرپنچ صاحب جدو چھوٹا جا ہوں تیندا ہوں کہ کن گدی آدی سی مہاراج گل میں سی کہنے ہوں کہنا نہیں اسی سچے پوچھتے ہیں بھی جب تو پیندا ہوں سی وہ بوتل کن کدی آدی سی کہنا جور تو پہلے توڑ دی 4 آنے کی آ جاتی سی ودیا ماڑی جی پیے بس پتہ نہیں لگتا سی بھی کتنے پے ہوں سی کہنے پھر جی ہولی ہولی چڑھتی چڑھتی روپیے تھے روپیے تو اگے 1.5 روپیہ پھر ہولی ہولی ایک دم ہی کہتے دکھے 3 روپیے کی ہو گئی 3 روپیے تو بہت چل رہی پھر ہولی ہولی کہ 7 کروڑ ہوں تو مارا 60-70 دن تیرے گئی ہوئی ہے کہنے گئی گسا تو منی نا کہ جب 54 ہو رہی سی ادو بھی تو این پیندا سی ہوں کہ 17 کی ہو رہی ہے ہوں بھی ہوں تہلا چڈ پاٹیا نہ پھر گل یہ ادھر مہنگی ہو گئی پہلے تو مہنگی ہوئی آپ ہی چڑھ کے تو میں تو نہیں چڑھ کہنے گئی جی تو نہیں پی چڑ سکتا تو پھر گرنتھی کیوں چڑھنا اپنی پوجا پیٹا تو کہنا جی 100 روپیہ ہوں سی ہوں 700 منگ رہے ہیں 600 منگتے ہیں مہنگا ہو گیا تیری مہنگی ہوئی تو چڑتا نہیں یہ بھی 1300 کا پتا مہنگا ہو گیا اس طرح انہوں کا بھی ہو گیا کہ لوگوں ہی ہے انہوں نے بھی اپنا ٹبر پالنا جی تالنا انہوں نے پالنا کئی باری اس طرح جدو ادھر دھرم کا پاسا ہوں نا جتا اقل مت نال ساڈا سی دے کے ساڈا کوئی بدنا ہوں اتنے اسی پھر کہی جانے جی لالچ جی وہ ہو گیا جی رمالے تری جدو بھوگ جا پی گیا تو پھر آ گئی شاہ ماس کی گل پھر کہ مہاراج نے بہت کچھ دتا ہے 2 دیتے لو 5-7 کہتے اتے کوئی نہیں ہے اتے ساری اقل مت جمے نہیں ختم اتے ساری مت ماری جاتی ہے جدھر اسی کھلا دینا ہوں پھر وہ لینا بھی ہوں پرمیشر والوں اتے تو کہتے سارے کول ہے نہیں خوشی کی بو خوشی بھی جدھر ملنا کچھ نہیں ہے تو سارا کچھ ایویں اجائی جانا ہے پی پو کے للکرے مارنے لڑائیاں پڑھائیاں کرنی گالوں گالی ہونا ہے ادھر اسی کہنے سڈے کو مارا نے بہت دتا ہے لیا بھائی 5-7 مخول نال سے کہنا کہ ادھر مارا نے بہت دتا ہے پہلا کری جانے گریبوں گریبی کرنا سو پرمیشر ایسا نہیں بھی وہ دان دین متی کر کے متی والا ہے بدھ والا ہے اس کر کے پربھو تیتے داتا ہے اسے دان دین متی کر کے پورا ہے اقل مت والے پورا ہے سیاح ہے یعنی جہو جہ کوئی کھانا پیندا اہ جا تنا ہے ایک ماں ساری ایک ترن کھا ایک نہ شتی امرت پاہے ایک مٹیا میں مٹیا کھا ایک پون سماری پون سمار ایک نرنکاری کا نام دار جیو داتا مرہ نہ کوئے اگے کہتے ہیں نانک مٹھے جائے نہ ہی من سوئے وہ لٹے پٹے جاندے ہیں جنہ دے من دے وچ اتنا کچھ پرمیشر پاسوں لے کے پھر انہوں نہیں کہتے کر رہے ਸੋ ਦੇਣਦਾਰ ਬਣ ਜਾਂਦੇ ਨੇ। ਇਹ ਪਰਮੇਸ਼ਰ ਹੀ ਹੈ ਕਿ ਦਾਨ ਦੇਣ ਵਿੱਚ ਕਹਿੰਦੇ ਅਕਲਮਤ ਵਾਲਾ ਪੂਰਾ। ਇਸੇ ਕਰਕੇ ਜਿਹੜਾ ਕੋਈ ਦੇਣਾ ਹੈ ਨਾ, ਇਹ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਇੱਕ ਵਾਰੀ ਉਹ ਮੂਸਾ ਨੇ ਆ ਕੇ ਖੁਦਾ ਕੋਲ ਕਿਹਾ ਵੀ ਜਿਹੜਾ ਲੋਕਾਂ ਨੂੰ ਦੇਣਾ ਹੈ ਨਾ ਰੋਜੀ ਦਾ ਦਾਨ, ਜਾਂ ਇਹ ਕਹਿੰਦੇ ਤੂੰ ਆਪਣੇ ਇਸ ਲਈ ਮੱਤ ਵਿੱਚ ਰੱਖਿਆ ਹੋਇਆ ਵੀ ਮੇਰੇ ਅਧੀਨ ਹੈ, ਮੇਰੇ ਅੱਗੇ ਲੇਲੀਆਂ ਕੱਢਣਾ। ਜਿੱਥੇ ਬਾਕੀ ਲੋਕ ਕੋਈ ਉਤਪਤੀ ਕਰਤਾ ਹੈ, ਕੋਈ ਨਾਸ ਕਰਤਾ, ਹੋਰ ਕੋਈ ਕਰੀ ਕਰਾਏ ਜਾਂਦੇ, ਉੱਥੇ ਇਹ ਵੀ ਕਿਸੇ ਦੀ ਡਿਊਟੀ ਲਾ ਦੇ। ਕਹਿੰਦੇ ਵੀ ਲਾ ਤਾਂ ਦਈਏ, ਕੋਈ ਪੂਰਾ ਨਹੀਂ ਕਰਦਾ ਹੈ, ਵਿੱਚ ਕੁਤਾਹੀ ਕਰਦਾ ਹੈ, ਆਪਣੀ ਮਰਜ਼ੀ ਕਰਦਾ ਹੈ। ਇਸ ਕਰਕੇ ਮੈਂ ਇਹ ਵੀ ਜਿਹੜਾ ਕਿਸੇ ਨੂੰ ਰੋਜੀ ਦੇਣੀ ਹੈ ਇਹ ਆਪਣੇ ਹੱਥ ਵਿੱਚ ਰੱਖੀ ਹੈ। ਕਹਿਣ ਲੱਗਿਆ ਜੀ ਲੈ ਤੁਸੀਂ ਮੇਰੀ ਡਿਊਟੀ ਲਾਓ, ਮੈਂ ਸਭ ਨੂੰ ਦੇ ਦਿਆਂਗਾ। ਕਹਿੰਦੇ ਲੈ ਵੀ ਇੱਕ ਪਿੰਡ ਵਿੱਚ ਤੇਰੀ ਡਿਊਟੀ ਲਾ ਲੈਂਦੇ, ਇਹਨਾਂ ਨੂੰ ਤੂੰ ਦੇ ਦੇਈ, ਤੇ ਜੇ ਤਾਂ ਇੱਥੇ ਪੂਰਾ ਉਤਰ ਗਿਆ ਅੱਗੇ ਵੀ ਵਧਾ ਦਿਆਂਗੇ, ਨਹੀਂ ਤਾਂ ਨਹੀਂ। ਪਰ ਨਹੀਂ ਉਹ ਪੂਰਾ ਉਤਰਨਾ ਤੂੰ। ਜਿਸ ਵੇਲੇ ਅਗਲਾ ਦਿਨ ਹੋਇਆ ਹੈ, ਇਹ ਮੂਸਾ ਦੇਣ ਲੱਗਿਆ ਸਾਰਿਆਂ ਨੂੰ, ਇੱਕ ਦੇਖਿਆ ਹੈ ਵੀ ਉਹ ਮੁਰਦੇ ਨੂੰ ਕਬਰ ਵਿੱਚੋਂ ਕੱਢ ਕੇ ਉਹਦੇ ਨਾਲ ਮੰਦ ਕਰਮ ਕਰੀ ਜਾ ਰਿਹਾ ਹੈ। ਕਹਿੰਦਾ ਇੱਡਾ ਭ੍ਰਿਸ਼ਟਿਆ ਲੋਕ ਕਬਰ ਵਿੱਚੋਂ ਕੱਢ ਕੇ ਵਿਕਾਰ ਵਿੱਚ ਫਸਿਆ, ਤੇ ਇਹੋ ਜਿਹੇ ਨੇ ਦੁਸ਼ਟ ਭੜੂਏ ਨੂੰ ਕੀ ਦੇਣਾ ਹੈ, ਛੱਡ ਦਿੱਤਾ। ਫਿਰ ਆ ਗਈ ਸੂਰਾਂ ਦੀ ਵਾਰੀ, ਕਹਿੰਦਾ ਇਹ ਗੰਦ ਖਾਣੇ ਨੇ, ਇਹਨਾਂ ਨੇ ਸਾਡੇ ਮੁਹੰਮਦ ਸਾਹਿਬ ਦੇ ਆ ਕੇ ਹੱਡ ਮਾਰ ਕੇ ਪੱਟ ਪਾੜ ਦਿੱਤਾ ਸੀ। ਮੁਹੰਮਦ ਸਾਹਿਬ ਫੁਕੰਬਰ ਦੀ ਬੇਦ ਵੀ ਕੀਤੀ, ਇਹ ਸੂਰਾਂ ਵਾਲਾ ਨੇ, ਇਹਨਾਂ ਨੂੰ ਨਹੀਂ ਦੇਣਾ ਚਾਹੀਦਾ, ਇਹ ਐਵੇਂ ਹੀ ਮਰਨੇ ਚਾਹੀਦੇ। ਸੂਰ ਛੱਡ ਦਿੱਤੇ ਤੇ ਉਹ ਛੱਡ ਦਿੱਤਾ ਹੈ ਮੰਦ ਕਰਨੀ। ਫਿਰ ਪੁੱਛ ਪੜਤਾਲ ਹੋ ਗਈ, ਖੁਦਾ ਕਹਿੰਦਾ ਮੂਸੇ ਸਾਰਿਆਂ ਨੂੰ ਦੇ ਦਿੱਤਾ? ਕਹਿੰਦਾ ਹਾਂਜੀ ਦੇ ਦਿੱਤਾ। ਕਹਿੰਦੇ ਉਹ ਛੱਡ ਕਿਉਂ ਦਿੱਤੇ, ਸੂਰ ਕਿਉਂ ਛੱਡ ਦੇ ਰਿਹਾ ਸੀ? ਸਭ ਕੁੰਬਰ ਦੇ ਮੰਦ ਕਰਨੀ। ਫਿਰ ਪੁੱਛ ਪੜਤਾਲ ਹੋ ਗਈ, ਖੁਦਾ ਕਹਿੰਦਾ ਮੂਸੇ ਸਾਰਿਆਂ ਨੂੰ ਦੇ ਦਿੱਤਾ? ਕਹਿੰਦਾ ਹਾਂਜੀ ਦੇ ਦਿੱਤਾ। ਕਹਿੰਦੇ ਉਹ ਛੱਡ ਕਿਉਂ ਦਿੱਤੇ, ਸੂਰ ਕਿਉਂ ਛੱਡਦੇ, ਮੰਦ ਕਰਨੀ ਕਿਉਂ ਛੱਡ? ਕਹਿੰਦਾ ਜੀ ਉਹ ਜਿਹਨੂੰ ਕੀ ਦੇਣਾ ਹੈ, ਦੇਖੋ ਮਨੁੱਖ ਦੀ ਮਰੇ ਦੀ ਲੋਰ ਕਬਰ ਵਿੱਚ ਪਈ ਹੈ, ਤੇ ਬਾਹਰ ਕੱਢ ਕੇ ਮਾਰਾ ਇਹ ਵਿਕਾਰ ਕਰ ਰਿਹਾ, ਮੰਦ ਕਰਮ ਕਰ ਰਿਹਾ ਹੈ। ਕਹਿੰਦੇ ਚਲੋ ਤਾਂ ਕਰ ਰਿਹਾ ਸੀ, ਤੇ ਆਹ ਜਿਹੜੇ ਸੂਰ ਸੀ ਇਹਨਾਂ ਨੇ ਤਾਂ ਨੀ ਕੁਛ ਕਰਿਆ ਸੀ। ਕਹਿੰਦੇ ਜੀ ਇਹਨਾਂ ਨੇ ਗਲਤੀ ਕੀਤੀ ਸੀ, ਇਹਨਾਂ ਦੇ ਨਾਲ ਦੇ ਸਾਥੀਆਂ ਨੇ ਸਾਡੇ ਮੁਹੰਮਦ ਸਾਹਿਬ ਪੈਗੰਬਰ ਦੇ ਪੱਟ ਵਿੱਚ ਹੁੰਡ ਮਾਰ ਕੇ ਪੱਟ ਜਾ ਕੇ ਪੱਟ ਪਾੜਦਾ ਸੀ। ਕਹਿੰਦੇ ਵੀ ਉਹ ਇੱਕ ਨੇ ਮਾਰਿਆ ਹੁੱਡ, ਇਹ ਸਾਰੇ ਤਾਂ ਨੀ ਗਲਤੀ ਵਾਲੇ, ਸਾਰਿਆਂ ਨੇ ਤਾਂ ਨੀ ਹੁੱਡ ਮਾਰੀ, ਇੱਕ ਪਿੱਛੇ ਵੀ ਸਾਰੇ ਭੁੱਖੇ ਤੋਂ ਆਏ ਤੂੰ ਮਾਰਨੇ? ਕਹਿੰਦਾ ਨੀ ਜੀ ਇਹ ਬਲ ਹੁੰਦੇ ਹੈ, ਇਹ ਮਰਾਂ ਨੂੰ ਨੀ ਦੇਣਾ ਚਾਹੀਦਾ ਹੈ। ਕਹਿੰਦਾ ਵੀ ਜੀਵ ਦੇ ਕੀਤੇ ਕਰਮ ਅਨੁਸਾਰ ਦੁੱਖ ਸੁੱਖ ਉਹਨੂੰ ਦਿੱਤਾ ਜਾ ਸਕਦਾ ਹੈ, ਪਰ ਵੀ ਦਾਨ ਦੇਣਾ ਨਹੀਂ ਬੰਦ ਹੋਣਾ ਚਾਹੀਦਾ। ਇਸ ਕਰਕੇ ਵੀ ਇਹ ਜਿਹੜਾ ਕੋਈ ਦਾਨ ਹੈ ਨਾ, ਕੋਈ ਰੋਜੀ ਦੇਣੀ ਹੈ, ਆਪਣੇ ਹੱਥ ਵਿੱਚ ਰੱਖੀਏ ਵੀ ਤਾਂ ਕਿ ਸਾਰਿਆਂ ਨੂੰ ਸਮੇਂ ਸਿਰ ਪਹੁੰਚ ਜਾਏ। ਤੇ ਮੂਸਾ ਬੜਾ ਚੁਸਤ ਚਲਾਕ ਸੀ, ਕਹਿੰਦਾ ਤੂੰ ਖੁਦਾ ਸਾਰਿਆਂ ਨੂੰ ਦੇ ਦਿੰਦਾ? ਕਹਿੰਦੇ ਹਾਂ ਮੈਂ ਦਿੰਦਾ। ਕਹਿੰਦੇ ਨਹੀਂ ਜੀ ਤੇਥੋਂ ਨੀ ਦੇ ਹੋਣਾ, ਸਾਰਿਆਂ ਨੂੰ ਤੇਥੋਂ ਨੀ ਪਹੁੰਚਾ ਹੋਣਾ। ਕਹਿੰਦੇ ਨਹੀਂ ਮੈਂ ਪਹੁੰਚਾਉਣਾ, ਜੇ ਤੈਨੂੰ ਕੋਈ ਭੁਲੇਖਾ ਤਾਂ ਦੇਖ ਲਾ। ਰਾਤ ਦੇ ਸਮੇਂ ਇਸਨੇ ਉਹ ਡੱਬੀ ਵਿੱਚ ਕੀੜਾ ਜਿਹਾ ਪਾ ਕੇ ਨਾ ਤੇ ਆਪਣੀ ਉਹ ਟੋਪੀ ਵਿੱਚ ਸਿਰ ਵਿੱਚ ਰੱਖਿਆ ਹੋਇਆ ਸੀ ਡੱਬੀ, ਤੇ ਉਹ ਕੱਢ ਲਈ ਡੱਬੀ ਦੀ ਟੋਪੀ ਚ ਚੱਕ ਕੇ। ਕਹਿੰਦਾ ਲੈ ਖੁਦਾ ਜਿਹੜਾ ਡੱਬੀ ਵਿੱਚ ਹੈਗਾ ਇਹਨੂੰ ਦੇਤਾ। ਕਹਿੰਦੇ ਹਾਂ ਵੀ ਮੈਂ ਤਾਂ ਦੇਤਾ ਹੈ, ਇਹਦੇ ਨੂੰ ਸ਼ੱਕ ਸ਼ੋਭਾ ਤਾਂ ਦੇਖ ਲਾ, ਜਿਹੜਾ ਡੱਬੀ ਜੀ ਕੱਢ ਕੇ ਦੇਖੀ ਉਹ ਬਾਹਰ ਤੇ ਉਹਦੇ ਮੂੰਹ ਦੇ ਵਿੱਚ ਕਿਆ ਹੋਣਾ। ਕਹਿੰਦਾ ਖੁਦਾ ਤੂੰ ਧੰਨ ਹੈ, ਮੈਂ ਤਾਂ ਸਮਝਦਾ ਸੀ ਕਿ ਮੈਂ ਡੱਬੀ ਲੁਕੋ ਰੱਖੀ ਇੱਥੇ ਕਿੱਥੇ ਖੁਦਾ ਦੇ ਜੂ। ਪਰਮੇਸ਼ਰ ਜਿਹੜਾ ਨਾ ਉਹ ਦਾਨ ਮਤ ਪੂਰਾ, ਇਹ ਪ੍ਰਭੂ ਤੂੰ ਦਾਨ ਦੇਣ ਵਿੱਚ ਮਤੀ ਕਰਕੇ ਵੱਧ ਕਰਕੇ ਪੂਰਾ ਹੈ, ਜਾਣੀ ਇਹ ਨਹੀਂ ਵੀ ਕਿਸੇ ਨੂੰ ਦੇ ਦਿੰਦਾ ਕਿਸੇ ਨੂੰ ਨਹੀਂ ਦਿੰਦਾ ਹੈ, ਐਨ ਅਪਲ ਮਤ ਨਾਲ ਸਿਆਣਪ ਨਾਲ ਸਭ ਨੂੰ ਇਹ ਦਾਨ ਦੇਣ ਵਿੱਚ ਪੂਰਾ ਹੈ ਸਿਆਣਾ।
ਹਮ ਸਾਰੇ ਤੇ ਸਾਰੀ ਜੀਓ
ਪ੍ਰਭੂ ਦਾਤਾ, ਅਸੀਂ ਜਿੰਨੇ ਮਾਰਾ ਜੀਵ ਹੈ ਸਭ ਥਾਰੇ ਕੀ ਆਪ ਜੀ ਦੇ ਇਹ ਭਿਖਾਰੀ ਹਾਂ। ਇਹ ਅਮਾਰੇ ਬੱਲੇ ਦੀ ਬੋਲੀ ਹੈ, ਅਸੀਂ ਆਪ ਜੀ ਦੇ ਕਹਿ ਦਿੰਦੇ ਹਾਂ, ਤੁਹਾਡੇ ਕਹਿ ਦਿੰਦੇ ਹਾਂ, ਤੁਹਾਰੇ ਕਹਿ ਦਿੰਦੇ ਹਾਂ, ਪਰ ਥਾਰੇ ਲਾਹੇ ਵਰਦੇ ਨੇ ਤੇ ਹਮ ਥਾਰੇ ਭਿਖਾਰੀ ਜੀ। ਅਸੀਂ ਮਾਰਾ ਥਾਰੇ ਕੀ ਆਪ ਜੀ ਦੇ ਮਾਰਾ ਜਿੰਨੇ ਜੀਵ ਸਭ ਭਿਖਾਰੀ ਹਾਂ, ਮੰਗਤੇ ਹੀ ਆ, ਮੰਗਣ ਵਾਲੇ ਹਾਂ ਜਾਚਕ।
ਮੈਂ ਕਿਆ ਮੰਗੋ ਕਿਸ ਸਿਰ ਨਾ ਰਹਾਈ,
ਜੇ ਭਲਾਵੇ ਪਰਸਰੀ ਨਾਲ ਪਰਮੇਸ਼ਰ ਕਹੇ ਵੀ ਜੇ ਤੂੰ ਫਿਰ ਭਿਖਾਰੀ ਹੈ, ਵਾਕਈ ਜੀ ਭਿਖਾਰੀ ਹੈ, ਭਿਖਾਰੀ ਮੰਗਦਾ ਹੁੰਦਾ ਹੈ ਵੀ ਤੂੰ ਵੀ ਫਿਰ ਮੰਗ ਲਾ, ਫਿਰ ਅਸੀਂ ਤਾਂ ਪਰਮੇਸ਼ਰ ਨੂੰ ਇਹੀ ਕਹਿੰਦੇ ਹਾਂ ਕਿ ਹੇ ਪਰਮੇਸ਼ਰ ਮੈਂ ਕਿਆ ਮੰਗੋ, ਮੈਂ ਆਪ ਜੀ ਕੋਲੋਂ ਕੀ ਮੰਗਾਂ, ਮੰਗਣ ਤੋਂ ਬਗੈਰ ਆਪ ਜੀ ਨੇ ਸਭ ਕੁਝ ਪਹਿਲਾਂ ਹੀ ਦਿੱਤਾ ਹੋਇਆ ਹੈ। ਪਰਮੇਸ਼ਰ ਐਸਾ ਹੈ ਉਹ ਬਿਨਾਂ ਮੰਗੇ ਤੋਂ ਉਹ ਸਭ ਨੂੰ ਦਿੰਦਾ ਹੈ, ਪਹਿਲਾਂ ਪ੍ਰਬੰਧ ਕਰਦਾ ਹੈ, ਪਹਿਲੋ ਦੇਤਾ ਰਿਕ ਸਮਾਹਾ, ਪਿਛੋ ਦੇਤਾ ਜੰਤ ਉਪਾਹ। ਐਸਾ ਪਰਮੇਸ਼ਰ ਹੈ, ਉਹ ਤਾਂ ਜਦ ਦਾਤ ਨਹੀਂ ਤਬ ਖੀਰ ਦਿਓ, ਇਹ ਜਦੋਂ ਮਨੁੱਖ ਦੇ ਦੰਦ ਹੈ ਨਹੀਂ ਸੀ ਉਦੋਂ ਪਰਮੇਸ਼ਰ ਨੇ ਦੇਖ ਲਓ ਇਹਦੇ ਛਕਣ ਵਾਸਤੇ ਉਹ ਦੁੱਧ ਦਾ ਬੰਦੋਬਸਤ ਕਰ ਦਿੱਤਾ ਹੈ। ਇਹ ਵੇਖ ਲਓ ਪਰਮੇਸ਼ਰ ਦੀ ਕਲਾ, ਜਦੋਂ ਬੱਚੇ ਨੇ ਜਨਮ ਲੈਣਾ ਹੁੰਦਾ ਹੈ ਕੁਝ ਮਿੰਟ ਪਹਿਲਾਂ ਮਾਤਾ ਦੇ ਅਸਥਾਨ ਵਿੱਚ ਦੁੱਧ ਆ ਜਾਂਦਾ ਹੈ। ਇਹ ਪਰਮੇਸ਼ਰ ਐਸਾ ਹੈ ਜੋ ਸਭ ਨੂੰ ਦਿੰਦਾ ਹੈ। ਤੈਨੂੰ ਕਹਿੰਦੇ ਤੇਰੇ ਦੰਦ ਹੈ ਨਹੀਂ ਸੀ ਉਦੋਂ ਪਰਮੇਸ਼ਰ ਨੇ ਤੈਨੂੰ ਦੁੱਧ ਦਾ ਬੰਦੋਬਸਤ ਕਰ ਦਿੱਤਾ ਹੈ, ਤੇ ਕੀ ਹੁਣ ਤੈਨੂੰ ਅੰਨ ਨਹੀਂ ਦੇਵੇਗਾ? ਜੇ ਹੁਣ ਤੇਰੇ ਦੰਦ ਆ ਗਏ ਹੈ ਤਾਂ ਫਿਰ ਤੈਨੂੰ ਖਾਣ ਲਈ ਅੰਨ ਵੀ ਦੇਵੇਗਾ, ਦੰਦ ਤੋਂ ਬਿਨਾਂ ਤੈਨੂੰ ਦੁੱਧ ਦੇ ਦਿੱਤਾ ਹੈ ਫਿਰ ਇਹ ਵੀ ਦੇ ਦੇਵੇ। ਇਸ ਕਰਕੇ ਹੇ ਪਰਮੇਸ਼ਰ ਮੈਂ ਕੀ ਮੰਗਾ ਤੁਹਾਤੋਂ, ਮਾਰਾ ਤੁਸੀਂ ਤਾਂ ਪਹਿਲਾਂ ਹੀ ਸਭ ਕੁਛ ਦਿੱਤਾ ਹੋਇਆ ਹੈ। ਪਰ ਮਨੁੱਖ ਐਸਾ ਭੁੱਖੜਦਾਸ ਬਣਿਆ ਹੋਇਆ, ਸਭ ਕੁਛ ਲੈ ਲੂ ਕੇ ਫਿਰ ਵੀ ਕਹਿੰਦਾ ਪਰਮੇਸ਼ਰ ਤੂੰ ਮੈਨੂੰ ਕੀ ਦਿੱਤਾ ਹੈ, ਤੂੰ ਮੈਨੂੰ ਕੀ ਦਿੱਤਾ ਹੈ, ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ ਹੈ। ਗੁਰੂ ਮਹਾਰਾਜ ਕਹਿੰਦੇ ਹੇ ਪਰਮੇਸ਼ਰ ਮੈਂ ਆਪ ਕਿਉਂ ਮੰਗੂ, ਕੀ ਮੰਗਾਂ? ਕਹਿੰਦੇ ਵੀ ਕੁਝ ਮੰਗ ਲੈ। ਕਹਿੰਦੇ ਕਿਸ ਥਿਰ ਨਾ ਰਹਾ, ਮਹਾਰਾਜ ਜਿਹੜਾ ਮੰਗਾਂਗਾ ਉਹ ਇਸਤ ਰਹਿਣ ਵਾਲਾ ਨਹੀਂ, ਕੋਈ ਵਸਤੂ ਇੱਥੇ ਸਦਾ ਰਹਿਣ ਵਾਲੀ ਨਹੀਂ ਹੈ, ਰਹਿੰਦੀ ਵੀ ਨਹੀਂ ਮਨੁੱਖ ਦੇ ਕੋਲ, ਹੁਣ ਹੈ ਵੀ ਹੈ ਬਿਨ ਕਾਨੂੰਨ ਨਹੀਂ। ਆ ਪੱਤਰ ਅਸੀਂ ਮੰਗੀ ਜਾਂਦੇ ਹਾਂ, ਕੁਝ ਮਿੰਟਾਂ ਤੋਂ ਬਾਅਦ ਅਸੀਂ ਦੇਖਦੇ ਹਾਂ ਸਾਡੇ ਵਿੱਚੋਂ ਨਹੀਂ ਹੁੰਦਾ ਕੋਈ। ਇਸ ਕਰਕੇ ਹੇ ਪਰਮੇਸ਼ਰ ਕੋਈ ਇਸਤ ਰਹਿਣ ਵਾਲੀ ਵਸਤੂ ਤਾਂ ਹੈ ਨਹੀਂ ਹੈ, ਫਿਰ ਮੈਂ ਕੀ ਮੰਗਾ?
ਹਰ ਦੀਜੈ ਨਾਮ ਪਿਆਰੀ ਜੀਓ,
ਪਰਸਰੀ ਨਾਲ ਪਰਮੇਸ਼ਰ ਕਹੇ ਵੀ ਫਿਰ ਵੀ ਬਈ ਮੈਂ ਦਾਤਾ ਹੈ, ਤੂੰ ਭਿਖਾਰੀ ਹੈ, ਕੋਈ ਨਾ ਕੋਈ ਤਾਂ ਤੈਨੂੰ ਮੰਗਣਾ ਹੀ ਚਾਹੀਦਾ ਹੈ। ਭਿਖਾਰੀ ਦਾ ਕੰਮ ਹੀ ਹੁੰਦਾ ਵੀ ਕੁਝ ਮੰਗਣਾ, ਤਾਂ ਬਈ ਅਸੀਂ ਤਾਂ ਫਿਰ ਪਰਮੇਸ਼ਰ ਨੂੰ ਇਉਂ ਹੀ ਕਹਿੰਦੇ ਹਾਂ ਕਿ ਹਰ ਦੀਜੈ ਨਾਮ ਪਿਆਰੀ ਹੀ ਆ, ਕਿ ਮਹਾਰਾਜ ਇਹ ਸਭ ਤੋਂ ਪਿਆਰੀ ਹੈ ਨਾ ਵਸਤੂ ਉਹ ਹੈ ਪਰਮੇਸ਼ਰ ਆਪ ਜੀ ਦਾ ਨਾਮ। ਉਹ ਮਹਾਰਾਜ ਪਿਆਰੀ ਵਸਤੂ ਜਿਹੜਾ ਨਾਮ ਹੈ ਨਾ ਉਹ ਮਹਾਰਾਜ ਸਾਨੂੰ ਆਪ ਦੇ ਰਹੀ ਹੈ। ਜਿਹੜੀ ਨਾਮ ਦੀ ਜਿਹੜੀ ਪਿਆਰੀ ਨੂੰ ਪ੍ਰੀਤੀ ਦਾ ਵੀ ਹੁੰਦਾ, ਮਹਾਰਾਜ ਨਾਮ ਨਾਲ ਜਿਹੜੀ ਪ੍ਰੀਤੀ ਕਰਨੀ ਹੈ ਇਹ ਵਸਤੂ ਸਾਨੂੰ ਦਈਏ, ਪਿਆਰ ਨਾਲ ਪ੍ਰੀਤੀ ਨਾਲ ਅਸੀਂ ਮਹਾਰਾਜ ਆਪ ਜੀ ਦਾ ਨਾਮ ਜਪੀਏ। ਜਿਹੜਾ ਸਭ ਤੋਂ ਵਸਤੂ ਵਾਹਿਗੁਰੂ ਆਪ ਜੀ ਦਾ ਨਾਮ ਹੈ ਇਹ ਸਾਨੂੰ ਦੇ ਦਈਏ, ਕਿਉਂਕਿ ਜਿੱਥੇ ਪਰਮੇਸ਼ਰ ਕੋਈ ਦਾ ਕੋਈ ਨਾਮ ਜਪਦਾ ਉੱਥੇ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ, ਉੱਥੇ ਤਾਂ ਉਹਦੇ ਸਾਰੇ ਕੰਮ ਸਵਾਰਦਾ, ਆਪ ਸਾਰੇ ਕੰਮ ਕਰਦਾ, ਹਲ ਵਾਹੁੰਦਾ, ਕਿਆਰੀ ਛੱਡਦਾ, ਇਸ ਕਰਕੇ ਮਹਾਰਾਜ ਪਿਆਰੀ ਵਸਤੂ ਨਾਮ ਹੈ। ਜੇ ਮਹਾਰਾਜ ਆਪ ਜੀ ਨੇ ਦੇਣਾ ਇਹ ਮੈਨੂੰ ਦੇ ਦਈਏ। ਇਹ ਵੀ ਭਾਈ ਪਰਮੇਸ਼ਰ ਜਿਹੜਾ ਬਨਵਾਰੀ ਹੈ ਉਹ ਜਿਹਦਾ ਇਹ ਸੰਸਾਰ ਰੂਪੀ ਪਣ ਹੈ, ਸੰਸਾਰ ਰੂਪੀ ਬਣਦਾ ਜਿਹੜਾ ਬਾਲੀ ਹੈ, ਜਿੰਨੇ ਜੀਵ ਜੰਤ ਹੈ ਸਭ ਮਾਲੀ ਵਾਂਗ ਹੈ, ਤੋ ਹੈ ਮਾਲਕ ਇਹਨਾਂ ਸਾਰਿਆਂ ਦਾ। ਇਸ ਤਰ੍ਹਾਂ ਜਿਹੜਾ ਸੰਸਾਰ ਬਾਗ ਦਾ ਬਾਲੀ ਹੈ ਉਹ ਵੀ ਘਟਾਂ ਘਟਾਂ ਵਿੱਚ ਸਰੀਰਾਂ ਸਰੀਰਾਂ ਵਿੱਚ ਹੀ ਰਵ ਰਿਹਾ ਹੈ, ਮਿਲ ਰਿਹਾ ਹੈ।
ਜਲ ਫਲ ਮਹੀਲ ਗੁਪਤ ਵਰਤ,
ਜਲਾਂ ਵਿੱਚ ਜਿਹੜੇ ਜਲ ਵਿੱਚ ਰਹਿੰਦੇ ਵਜੀਵ ਹੈ ਉਹਨਾਂ ਵਿੱਚ ਵੀ ਉਹ ਗੁਪਤ ਹੋ ਕੇ ਵਰਤਦਾ ਹੈ। ਸਾਰੀ ਜ਼ਿੰਦਗੀ ਜਲ ਵਿੱਚ ਰਹਿੰਦੇ ਆ ਪਰ ਪਰਮੇਸ਼ਰ ਨਹੀਂ ਉਹਨਾਂ ਨੂੰ ਦਿਸਦਾ ਹੈ। ਜਿਹੜੇ ਕੋਈ ਥਲ ਵਿੱਚ ਖੁਸ਼ਕ ਜਗ੍ਹਾ ਵਿੱਚ ਰਹਿੰਦੇ ਜੀਵ ਜੰਤ ਉਹਨਾਂ ਵਿੱਚ ਵੀ ਪਰਮੇਸ਼ਰ ਗੁਪਤ ਹੋ ਕੇ ਵਰਤਦਾ ਹੈ। ਤੇ ਮਹੀਨ ਉਹ ਧਰਤੀ ਦਾ ਹੈ ਜਿਹੜੀ ਪੱਧਰੀ ਧਰਤੀ ਹੈ, ਸਾਫ ਸੁਥਰੀ ਧਰਤੀ ਹੈ, ਉੱਥੇ ਵੀ ਜਿੰਨੇ ਜੀਵ ਜੰਤ ਉਹਨਾਂ ਵਿੱਚ ਵੀ ਗੁਪਤ ਹੋ ਕੇ ਵਰਤਦਾ ਹੈ। ਅੱਲਾ ਆਕਾਸ਼ ਦਾ ਹੁੰਦਾ ਹੈ, ਜਿਹੜੇ ਆਕਾਸ਼ ਵਿੱਚ ਰਹਿਣ ਵਾਲੇ ਹੈ ਉਡਾਰੀਆਂ ਲਾਉਣ ਵਾਲੇ ਜੀਵ ਜੰਤ ਹੈ, ਜਿੰਨੇ ਪੰਛੀ ਹਨ ਹਮਾਉਂ ਹੈ ਅਨਲ ਹੈ ਹੋਰ ਹੈ ਬਾਕੀ, ਇਹਨਾਂ ਦੇ ਵਿੱਚ ਸਾਰਿਆਂ ਵਿੱਚ ਹੀ ਉਹ ਪਰਮੇਸ਼ਰ ਵਰਤਦਾ ਗੋਤ ਰੂਪ ਕਰਕੇ। ਜਲ ਵਾਂਗ ਜਿਹੜੇ ਕੋਈ ਪ੍ਰੇਮੀ ਹੈ, ਥਲ ਵਾਂਗ ਜਿਹੜੇ ਕੋਈ ਉਹ ਨਿਸ਼ਰਦਕ ਲੋਕ ਹੈ, ਜਿਵੇਂ ਮਾਰੂ ਥਲੂ ਚੱਟ ਵਾਹ ਹੁੰਦਾ ਹੈ, ਇਸ ਤਰ੍ਹਾਂ ਖੁਸ਼ਕ ਲੋਕ ਹੰਕਾਰੀ ਲੋਕ ਚਿੱਟ ਧਰਤੀ ਵਾਂਗ ਜਿਹੜੇ ਕੋਈ ਖੇਵਾਂ ਧਾਰੀ ਪੁਰਸ਼ ਹੈ, ਅਲ ਆਕਾਸ਼ ਵਾਂਗ ਜਿਹੜੇ ਕੋਈ ਸੰਸਾਰ ਤੋਂ ਅਸੰਗ ਹੋ ਕੇ ਰਹਿਣ ਵਾਲੇ ਪੁਰਸ਼ ਹੈ, ਇਹ ਸਾਰਿਆਂ ਵਿੱਚ ਹੀ ਪਰਮੇਸ਼ੁਰ ਗੁਪਤ ਹੋ ਕੇ ਵਰਤਦਾ ਹੈ।
ਗੁਰ ਸ਼ਬਦੀ ਦੇਖ ਨਿਹਾਰੀ ਜੀਓ,
ਜਿਹੜਾ ਗੁਰ ਸ਼ਬਦੀ ਹੈ ਗੁਰੂ ਕੇ ਉਪਦੇਸ਼ ਨੂੰ ਲੈ ਕੇ ਕਮਾਉਣ ਵਾਲਾ ਗੁਰ ਉਪਦੇਸ਼ੀ ਪੁਰਸ਼ ਹੈ, ਉਹ ਕਹਿੰਦੇ ਦੇਖ ਕੇ ਨਿਹਾਲ ਹੁੰਦਾ ਹੈ। ਗੁਰਸਬ ਦੀ ਦੇਖਣ ਹਾਰੀ ਜੀ ਉਹ ਕੀ ਪਾਠ ਕਰ ਲੈਂਦੇ ਵੀ ਜਿਹੜਾ ਗੁਰੂ ਉਪਦੇਸ਼ੀ ਉਹਨੂੰ ਦੇਖਣ ਵਾਲਾ ਹੈ, ਪਰ ਮੁੱਖ ਪਾਠ ਗੁਰਸਬ ਦੀ ਦੇਖ ਅੱਖੇ ਨੂੰ ਸਿਹਾਰੀ ਲੱਗੀ ਹੋਈ ਹੈ। ਇਸ ਕਰਕੇ ਜਿਹੜਾ ਗੁਰੂ ਉਪਦੇਸ਼ੀ ਹੈ ਗੁਰੂ ਉਪਦੇਸ਼ ਨੂੰ ਕਮਾਉਣ ਵਾਲਾ ਹੈ ਉਹ ਦੇਖ ਕੇ ਨਿਹਾਲ ਹੁੰਦਾ ਹੈ। ਜਾਂ ਨਿਹਾਰੀ ਦਾ ਅਰਥ ਵੀ ਦੇਖਣਾ ਹੁੰਦਾ ਹੈ, ਦੇਖਦਾ ਹੈਗਾ ਹੀ ਜਿਹੜਾ ਗੁਰਉਪਦੇਸ਼ੀ ਹੈ ਉਹ ਇੱਥੇ ਵੀ ਮਹਾਰਾਜ ਹਰ ਪਾਸੇ ਤੁਹਾਨੂੰ ਦੇਖਦਾ ਹੈ ਤੇ ਉੱਪਰਲੇ ਲੋਕਾਂ ਵਿੱਚ ਵੀ ਮਹਾਰਾਜ ਉਹ ਹਰ ਪਾਸੇ ਤੁਹਾਨੂੰ ਅੰਦਰ ਵੀ ਉਹ ਦੇਖਦਾ ਹੈ ਵੀ ਤੂੰ ਹੀ ਹੈ ਤੇ ਬਾਹਰ ਵੀ ਬ੍ਰਹਮੰਡ ਵਿੱਚ ਸਭ ਪਾਸੇ ਤੁਹਾਨੂੰ ਹੀ ਦੇਖਦਾ ਹੈ। ਜਿਹੜੇ ਗੁਰ ਸ਼ਬਦੀ ਹਨ ਉਹ ਦੇਖ ਕੇ ਨਿਹਾਰੀ ਕੀ ਇਹ ਨਿਹਾਲ ਹੁੰਦੇ ਹਨ।
ਰਹਾਉ ਮਰਤ ਪਿਆਰ ਆਕਾਸ਼ ਦਿਖਾਇਓ,
ਗੁਰ ਸਤਿਗੁਰ ਕਿਰਪਾ ਧਾਰੀ, ਜਿਹਨਾਂ ਗੁਰਮੁਖਾਂ ਉੱਪਰ ਜਿਹੜੇ ਗੁਰ ਪੂਜਨੀਕ ਸਤਿਗੁਰੂ ਹਨ, ਜਿਹੜੇ ਗੁਰੂਆਂ ਦੇ ਗੁਰੂ ਸਤਿਗੁਰੂ ਹਨ, ਐਸੇ ਗੁਰਪੂਜਨੀਕ ਸਤਿਗੁਰਾਂ ਨੇ ਜਿਨ੍ਹਾਂ ਗੁਰਮੁਖਾਂ ਉੱਪਰ ਕਿਰਪਾ ਧਾਰੀ ਹੈ, ਕਿਰਪਾ ਕੀਤੀ ਹੈ ਜੀ, ਉਹਨਾਂ ਨੂੰ ਪੂਜਨੀਕ ਸਤਿਗੁਰਾਂ ਨੇ ਮਰਤ ਪਿਆਲ ਆਕਾਸ਼ ਦਿਖਾਇਆ। ਮਰਤ ਨੂੰ ਜਿੱਥੇ ਅਜੀਵ ਮਰਦੇ ਨੇ ਉਹ ਕੀ ਹੈ, ਮਾਤ ਲੋਕ ਹੀ ਹੈ। ਤੇ ਇਸੇ ਤਰ੍ਹਾਂ ਜਿਹੜਾ ਹੈ ਹੇਠਾਂ ਹੋਵੇ ਨੀਚੇ ਹੋਵੇ ਉਹਨੂੰ ਕਹਿੰਦੇ ਪੈਰਾਲ ਹੋ ਕੇ ਪਤਾਲ ਜਿਹਨੂੰ ਕਹਿ ਦਿੰਦੇ ਅਸੀਂ ਸਿੱਧਾ ਪੈਰਾਲ ਕਹੋ ਪਤਾਲ ਕਹੋ ਹੇਠਲਾ ਨੀਚਾ ਪਾਸਾ ਕਹੋ ਜਿੰਨੇ ਪਤਾਲਾਂ ਵਿੱਚ ਹੈ ਤੇ ਆਕਾਸ਼ ਜਿਹੜਾ ਉੱਪਰ ਹੈ ਇਹ ਸਭ ਪਾਸੇ ਵੀ ਪਰਮੇਸ਼ਰ ਹੀ ਹੈ ਧਰਤੀ ਆਕਾਸ਼ਾਂ ਪਤਾਲਾਂ ਵਿੱਚ ਅਸੀਂ ਦਿਖਾ ਦਿੱਤਾ ਹੈ ਜਿਸਦੇ ਉੱਪਰ ਪੂਰੀ ਨੀ ਸਤਿਗੁਰੂ ਨੇ ਕਿਰਪਾ ਧਾਰੀ ਹੈ ਉਸਨੂੰ ਪਰਮੇਸ਼ਰ ਦੇ ਤਾਂ ਹੀ ਧਰਤੀ ਆਕਾਸ਼ਾਂ ਵਿੱਚ ਦਿਖਾਲ ਦਿੱਤਾ ਹੈ
ਸੋ ਬ੍ਰਹਮ ਅਜੋਨੀ ਹੈ ਤੀ ਹੋਨੀ
ਉਹ ਜਿਹੜਾ ਬ੍ਰਹਮ ਹੈ ਉਹ ਜੋਨੀਆਂ ਤੋਂ ਰਹਿਤ ਹੈ ਤੇ ਹੈ ਹੁਣ ਵਰਤਮਾਨ ਸਮੇਂ ਵਿੱਚ ਵੀ ਹੈ ਤੇ ਤੀ ਪਿੱਛੇ ਵੀ ਹੈ ਸੀ ਬਣਾਓ ਹੋਨੀ ਕੀ ਇੱਕ ਸਮੇਂ ਆਉਣ ਵਾਲੇ ਸਮੇਂ ਵਿੱਚ ਵੀ ਉਹ ਬਣਾ ਕਰੇਗਾ ਹੋਵੇਗਾ
ਘਟ ਪੀਤਰ ਦੇਖ ਮੁਰਾਰੀ ਹੀ
ਜਿਹੜੇ ਗੁਰਮੁਖ ਨੇ ਨਾ ਕਹਿੰਦੇ ਐਸੇ ਬ੍ਰਹਮ ਅਜੋਨੀ ਨੂੰ ਜਿਹੜਾ ਵਰਤਮਾਨ ਸਮੇਂ ਵਿੱਚ ਪਿਛਲੇ ਸਮੇਂ ਵਿੱਚ ਹੁਣ ਅੱਗੇ ਵੀ ਹੋਵੇਗਾ ਉਹਨੂੰ ਆਪਣੇ ਮੁਰਾਰਕ ਦਿੰਤਾਂ ਵਾਲੇ ਮਾਰਨ ਵਾਲੇ ਨੂੰ ਪਰਮੇਸ਼ਰ ਕਹਿੰਦੇ ਉਹਨੂੰ ਆਪਣੇ ਘੱਟ ਵਿੱਚ ਹੀ ਦੇਖਦੇ ਹੈ ਆਪਣੇ ਹਿਰਦੇ ਵਿੱਚ ਹੀ ਉਹਨਾਂ ਨੇ ਤੱਕਿਆ ਗੁਰਮੁਖਾਂ ਨੇ
ਜਨਮ ਮਰਨ ਕੋ ਇਹੋ ਜਗ ਬਪੜੋ
ਇਹ ਜਿਹੜਾ ਜਗ ਹੀ ਇਹ ਸੰਸਾਰ ਹੈ ਇਹ ਤਾਂ ਵਿਚਾਰਾ ਕਹਿੰਦੇ ਜਨਮ ਮਰਨ ਲਈ ਹੀ ਬਣਿਆ ਹੋਇਆ ਜਿੰਨਾ ਜੀਵਾਂ ਦਾ ਸਮਰਾਹ ਇਸੇ ਦਾ ਨਾ ਹੀ ਜਗਤ ਹੈ ਜਿਵੇਂ ਆਈਟਾਂ ਜਿਹੀਆਂ ਇਕੱਠੀਆਂ ਕਰਕੇ ਲਾਈਆਂ ਹੈ ਇਸੇ ਨੂੰ ਅਸੀਂ ਮਕਾਨ ਕਹੀ ਜਾਂਦੇ ਹਾਂ ਇਸੇ ਨੂੰ ਗੁਰਦੁਆਰਾ ਕਹੀ ਜਾਂਦੇ ਹਾਂ ਧਰਮ ਸਥਾਨ ਕਹੀ ਜਾਂਦੇ ਹੈ ਜਿਵੇਂ ਕੋਈ ਕਹੇ ਵੀ ਇਹ ਜੀ ਧਰਮ ਸਥਾਨ ਕਿਹੜੀ ਚੀਜ਼ ਹੈ ਇੱਥੇ ਆਈਟਾਂ ਲੱਗੀਆਂ ਹੋਈਆਂ ਪਲਸਤਰ ਕੀਤਾ ਰੰਗ ਰੋਗਨਾ ਕੋਈ ਧਰਮ ਸਥਾਨ ਤਾਂ ਵੀਰਾਂ ਨੀ ਜਿਹਨੂੰ ਤੁਸੀਂ ਕਹੋ ਯਾਨੀ ਇਸ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਕੋਈ ਜਪਤ ਹੁੰਦਾ ਤੁਹਤੀ ਹੁੰਦੀ ਹੈ ਕੋਈ ਕਥਾ ਕੀਰਤਨ ਹੁੰਦੇ ਉਹਨੂੰ ਅਸੀਂ ਕਹਿੰਦੇ ਗੁਰਦੁਆਰਾ ਜਾਂ ਧਰਮ ਸਥਾਨ ਉਹ ਤਾਂ ਸਾਰਾ ਇੱਧਰ ਉੱਧਰ ਦੇਖੀਏ ਜਿਹੋ ਜਿਹਾ ਸਾਡੇ ਘਰੇ ਮਟੀਰੀਅਲ ਲੱਗਾ ਹੋਈ ਇੱਥੇ ਲੱਗਾ ਹੋਇਆ ਮਕਾਨ ਕਹਿ ਰਹੇ ਹੋ ਵੀ ਧਰਮ ਸਥਾਨ ਕਿਉਂਕਿ ਇੱਥੇ ਧਰਮ ਦੀ ਗੱਲ ਹੁੰਦੀ ਹੈ ਗੁਰਦੁਆਰਾ ਕਹਿ ਰਹੇ ਹੋ ਕਹਿੰਦੇ ਗੁਰੂ ਦਾ ਦੁਆਰਾ ਹੈ ਗੁਰੂ ਦਾ ਪ੍ਰਕਾਸ਼ ਹੈ ਇੱਥੇ ਉਹ ਨਹੀਂ ਹੈ ਕੁਛ ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਜੀਵਾਂ ਦੇ ਸਮੁਦਾਅ ਦਾ ਨਾਂ ਹੈ ਜਿਵੇਂ ਕੋਈ ਅਸੀਂ ਗੱਡਾ ਗੁੱਡਾ ਜਿਹਾ ਕਹਿ ਦਿੰਦੇ ਹਾਂ ਜੇ ਕੋਈ ਪੁੱਛੇ ਵੀ ਕਿਹੜੀ ਚੀਜ਼ ਹੈ ਜਿਹਨੂੰ ਕਿ ਅਸੀਂ ਗੱਡਾ ਕਹਿੰਦੇ ਹਾਂ ਉਹ ਜਿਵੇਂ ਕੋਈ ਮਖੌਲੀਆ ਜਿਹਾ ਸੀ ਉਹ ਕਹਿੰਦੇ ਵੀ ਉਹ ਕੀ ਆ ਰਿਹਾ ਵਿੱਚ ਕਹਿੰਦੇ ਵੀ ਇਹ ਤਾਂ ਦੀਦਾ ਨਹੀਂ ਹੈ ਕਹਿੰਦੇ ਨਹੀਂ ਵੀ ਤੁਸੀਂ ਦੱਸੋ ਕੀ ਆਉਂਦਾ ਹੈ ਕਹਿੰਦੇ ਉਹ ਹੋਰ ਕੀ ਆਉਣਾ ਗੱਡਾ ਆਉਂਦਾ ਗੱਡੀ ਦੇ ਉੱਤੇ ਬੈਠਾ ਹੋਰ ਕੀ ਹੈ ਕਹਿੰਦੇ ਨਹੀਂ ਗੱਡਾ ਨਹੀਂ ਆਉਂਦਾ ਸਹਾ ਆਉਂਦਾ ਇਹ ਸਹਾ ਕਿਵੇਂ ਹੋ ਸਕਦਾ ਹੈ ਕਹਿੰਦੇ ਨਹੀਂ ਦੇਖੋ ਤੁਸੀਂ ਗੱਡਾ ਕਿਹੜੀ ਚੀਜ਼ ਹੈ ਕਹਿੰਦੇ ਨਹੀਂ ਗੱਡਾ ਨਹੀਂ ਸਹਾ ਆਉਂਦਾ ਉਹ ਆ ਗਿਆ ਹੈ ਫਿਰ ਉਹ ਕਹਿੰਦੇ ਵੀ ਆਹ ਕੀ ਚੀਜ਼ ਹੈ ਕਹਿੰਦੇ ਜੀ ਇਹਦੇ ਚੱਕਰ ਨੇ ਇਹ ਫੜੂਏ ਨੇ ਕਹਿੰਦੇ ਇਹਨਾਂ ਨੂੰ ਪਾਸੇ ਕਰੋ ਕਿਉਂਕਿ ਇਹ ਤਾਂ ਗੱਡਾ ਨਹੀਂ ਫੜੂਏ ਬਾਕੀ ਜਿਹੜੀ ਉਹ ਉੱਪਰ ਕਸੇ ਹੋਏ ਸੀ ਕਹਿੰਦਾ ਜੀ ਕਹਿੰਦੇ ਜੀ ਇਹ ਵੀ ਪਾਸੇ ਕਰੋ ਬਲਦ ਵੀ ਪਾਸੇ ਕਰੋ ਜੋ ਕੁਛ ਸਾਜੋ ਸਮਾਨ ਜਿਹਾ ਲਾਹ ਤਾਂ ਫਿਰ ਇਕੱਲਾ ਰਹਿ ਗਿਆ ਕਹਿੰਦਾ ਹੁਣ ਦੇਖੋ ਕੀ ਹੈ ਹੁਣ ਦਿਸਦਾ ਕਿ ਨਹੀਂ ਜਿਵੇਂ ਸਹੇ ਦੇ ਕੰਨ ਹੁੰਦੇ ਕਹਿੰਦੇ ਥੱਲੇ ਨੂੰ ਕਹਿੰਦੇ ਵਿੱਚ ਆਉਂਦਾ ਗੱਡਾ ਉਹ ਜਿਹੜੇ ਕਿਹੋ ਜਿਹੇ ਲੋਕ ਕੱਢ ਲੈਂਦੇ ਕੋਈ ਨਾ ਕੋਈ ਇਸ ਤਰ੍ਹਾਂ ਜਿਹੜਾ ਸੰਸਾਰ ਆ ਨਾ ਇਹ ਕੋਈ ਹਾਥੀ ਰੁੱਥੀ ਤਾਂ ਹੈ ਨਹੀਂ ਹੈ ਇਹ ਜੀਵਾਂ ਦੇ ਸੰਵਾਦ ਦਾ ਨਾਂ ਹੈ ਜਿੱਥੇ ਬਹੁਤੇ ਇਕੱਠੇ ਹੋਏ ਹੋਣਗੇ ਉਹਨਾਂ ਨੂੰ ਕਹਿ ਦਿਆਂਗੇ ਵੀ ਇਹ ਪਸ਼ੂ ਪੰਖੀ ਬਲੂਤ ਪ੍ਰੇਤ ہائے سارا سم دادا نا سنسار ہے، اس کر کے جڑا سنسار ہے نا بچارا کدے جنم مرن لئی ہی بنیا ہوا ہے، یعنی جن جیو جنت ہے بچارے مرن جنم مرن جی پے ہوئے ہیں، جگد ارتھ جی بھی ہوں جا بچارا کہ جنم مرن کہ پراپت ہو رہا ہے، یعنی کتے جم رہا ہے کتے مر رہا ہے، ان بختی پیا ہوا ہے بچارے جیو نو جنم مرن
دن دوجے بھگت وے ساری جیو،
اس جیو نو کہ جنم مرن کا دکھ پراپت ہو رہا ہے، کہ ان دوجے بھگت ان دوجے پاسے لگ گئے، یعنی پرمیشور دے سمرن چھڈ کے سیوا نو چھڈ کے انہیں پرمیشور دی بھگتی کرنی بھلا دیتی ہے جیو نے، جس کر کے اس نو کہندے جنم مرن دکھ پراپت ہو رہا ہے،
سات گر ملے تا گرمت پائیے،
جس دے تائیں ستگرو مل دے ہاں تا پھر جی ستگرو نال مل کر کے جڑی گرمت ہے گرو کی مت ہے سکھیا نو پا لئی دا ہے،
ساکت واجی ہاری جیو،
ساکت برش ہے وہ ستگرو دے پاسوں گرمت نہیں پراپت کر دے، وہ شکتی دے اپاشک ہے مایا دے اپاشک ہے، جس کر کے ساکتا نے منک جن دی جڑی باجی ہے یہ وشیا روپ کہ ہاری ہے، وشیا گوائی ہے، یعنی اپنی منک زندگی جڑی وشیا لا کے اجائی گوائی ہے،
ستگر بندھن توڑ نرارے،
ستگرو ہیں وہ جڑے گرمکھ بن جاندے نے، انہوں دے سیوک بن جاندے، انہوں دے ستگرو جڑے بندھن نو توڑ کے سنسار تو انہوں نے نرالے اسنگ کر دیندے ہیں پرے کر دیندے، وہ پھر بچارے جڑے ہیں نا جنم مرن وچ نہیں آندے نے، یہ تو ستگرو ہی ہے جڑے کوئی موہ ممتا دے بندھن توڑ کے جیو نو نسالا کر دے وکھرا کر دے، نہیں تو سارے بندھن وچ پاؤندے نے دیوی دیوتے فساؤندے اپنے جال وچ، جڑے باقی ستگرو تو بغیر پنتھاں پیکھا والے لوگ انہوں نے بھی ہار ہی ہے، صرف بانی کا تو چوگا پاؤں جی بانی کی گل جی کر رہے ہیں، وہی فساؤ اپنے جال بچ ہی ہے، کیونکہ انہیں بنا اسی چوگے پائے بنا فستے نہیں نا، یہ بانی کی گل نہ کرنا اسی کوئی نہیں جاوا گے انہوں کو، انہوں نے بانی کی گل سارے ود کرنی ہے، مہاراج دی بانی ایوں کہندی مہاراج دی بانی ایوں کہندی ہے، تے کرنا کوئی سارا کچھ گربانی تو انہوں نے اٹھ ہوندا ہے، کیونکہ ساڈے جڑے ستگرو انہوں نے سانو کہا بھی یہ جڑی بانی ہے تہاڈے ستگرو ہے جگو جگ اٹل ستگرو ہے، بانی کی گل کری جانی بانی دے ہجوری وچ نہیں انہوں نے بڑا نہ بانی کا پرکاش کرنا نہ بانی نو متھا ٹیکنا نہ اپنی بانی نو گرو سمجھنا، انہوں نے گرو بننا ہے آپ کہنا ہے مہاراج کی بانی ہے، وہ کہندی ہے جی مہاراج کی بانی پہنی ہے تسی آ کے بنے پھر بیٹھے ہو گدیاں لا کے، اس طرح یعنی یہ لوکاں دے جال نے اپنے فساؤ واسطے پانی کا چوگا، جی بانی کی گل ہے ایک ایک ستگرو ہے جڑے کوئی ایسے جڑے بندھن ایسے جال انہوں کٹ کے جیو نو اسنگ کر دے، کیونکہ بندھن توڑ بلاو ہے رام من میں لاگ ساج دھیان مٹا کلے سکھی ہو رہی ہے، ایسا داتا ستگر کہی ہے، یہ ستگرو ہی ہے پرمیشر کا نام بلا بلا کے انہوں نے سارے بندھن توڑ دے، انہوں نے جڑوں کڑ دے، جڑا لانا یہ سب فساؤ اپنے جال بچ اپنے مگر، گرو پیر آپ بنتے ہیں سنے کپڑے سنے جوتے آپ ہی خدا بنتے ہیں، یہ تو نہ ہی لکھا پیا کتنے تے نیچا اندر نیچ جات نیچی ہوت نیچ نانک تین کا سنگ سات وڈیا سیوں کیا ریس، مہاراج کہتے اسی تو نیچا تو بھی نیچ اتی نیچ ہاں، ਇਹ ਗੁਰੂ ਨਾਨਕ ਸਾਹਿਬ ਦੇ ਅੰਦਰ ਬੜਬੜਿਆਏ। ਕਿੱਥੇ ਜੀ ਅਸੀਂ ਇਹ ਜੀ ਸਤਿਗੁਰੂ, ਫਿਰ ਗੁਰਮੀਤ, ਫਿਰ ਰਾਮ, ਫਿਰ ਰਹੀਮ, ਫਿਰ ਸਿੰਘ, ਕਿੱਥੇ ਇਹ ਹੈ, ਕਿੱਥੇ ਉਹ ਹੈ, ਕਿੱਥੇ ਰਾਮ ਰਾਮ, ਕਿੱਥੇ ਭੈਟ ਹੈ। ਦੇਖ ਲਓ ਵੀ ਚਲੋ ਮੁਸਲਮਾਨਾਂ ਵਿੱਚੋਂ ਹੋਊਗਾ ਕੋਈ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸਮਝਦਾ ਸਮਝਦਾ ਨਾ ਵੀ ਇਹਨਾਂ ਵਿੱਚੋਂ। ਉਹ ਤਾਂ ਜਿਹੜੇ ਜ਼ਿਮੀਂਦਾਰ ਆ ਹੁਣ ਜਿਹੜੀ ਜਦੋਂ ਕਣਕ ਜੀ ਵੱਢ ਲਈ ਨਾ ਫਿਰ ਉਹ ਰਲਾ ਮਿਲਾ ਕੇ ਬੀਜ ਜਾ ਭੇਜਣਗੇ। ਇੱਕ ਪਿਛਲੇ ਵੀ ਕੀ ਬੀਜਿਆ, ਉਹ ਕਹਿੰਦੇ ਬੇਰਲਾ ਬੀਜਿਆ। ਫਿਰ ਸਾਰੇ ਵੈਸੇ ਜਿਹੜੇ ਰਾਮ ਲਾ ਕੇ ਜੇ ਨਾਮ ਰੱਖਣ ਵਾਲੇ ਨਾ ਵੈਸੇ ਸਾਰੇ ਬੇਰੜੇ ਹੀ ਹੁੰਦੇ, ਹੋਰ ਕੁਛ ਨਹੀਂ। ਚਲੋ ਇੱਕ ਪਾਸੇ ਦਾ ਨਾਂ ਸਿੱਖਾਂ ਰੱਖ ਲਓ, ਹਿੰਦੂਆਂ ਰੱਖ ਲਓ, ਮੁਸਲਮਾਨ ਦਾ ਪਤਾ ਚੱਲ ਜਾਵੇ ਵੀ ਇਹ ਤੁਸੀਂ ਕਿੰਨਾ ਵਿੱਚੋਂ ਹੈ। ਸੁਸ਼ਟਾ ਗੱਲ ਬਾਣੀ ਦੀ ਕਰਨੀ ਹੈ, ਧਰਮ ਦੀ ਅਸੀਂ ਕਦਰ ਕਰਕੇ ਖਾਂਦੇ ਹਾਂ, ਹੱਕ ਦੀ ਕਮਾਈ ਖਾਂਦੇ ਹਾਂ। ਕਿਉਂ ਜੀ ਦੇਖੋ ਸਾਰਿਆਂ ਨੂੰ ਨਸ਼ੇ ਪਿਆ, ਉੱਥੇ ਕਮਲੇ ਕਰਕੇ ਕੰਮਦੇ ਲਈ ਬੈਠੇ ਨੇ। ਇੱਥੇ ਭਾਵੇਂ ਕਰੇ ਦੇ ਪਿੱਛੇ ਜਵਾਬ ਭੁੱਖੇ ਮਰਨ, ਉੱਥੇ ਉਹ ਨਸ਼ਿਆਂ ਵਿੱਚ ਗਲੂਤ ਹੋ ਕੇ ਸਾਰੀ ਦਿਹਾੜੀ ਮਰੀ ਜਾਂਦੇ ਨੇ। ਸੋ ਇਹ ਸਤਿਗੁਰੂ ਨੀ ਐਸੇ ਬੰਧਨ ਵਿੱਚ ਕਿਸੇ ਨੂੰ ਪਾਉਂਦੇ ਨੇ, ਉਹ ਨੀ ਆਪਣੇ ਜਾਲ ਵਿੱਚ ਕਹਿੰਦੇ। ਇੱਥੇ ਕਹਿੰਦੇ ਸਤਿਗੁਰ ਬੰਧਨ ਤੋੜ ਨਿਰਾਰੇ, ਸਤਿਗੁਰੂ ਇਹ ਮੋਹ ਮਮਤਾ ਦੇ ਬੰਧਨ ਨਾਲੇ ਤੋੜ ਕਰਕੇ ਆਸਾਨ ਕਰ ਦਿੰਦੇ। ਜੀਵਨ ਗੁਰਮੁਖਾਨੋ
ਬਹੁੜ ਨਾ ਗਰਭ ਮਜਾਰੀ ਜੀ,
ਜਿਹੜਾ ਗੁਰੂ ਦੀ ਸਿੱਖਿਆ ਲੈਣ ਵਾਲਾ, ਗੁਰੂ ਮਹਾਰਾਜ ਦੇ ਸਿਧਾਂਤੇ ਤੇ ਚੱਲਣ ਵਾਲਾ, ਉਹ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਪੈਂਦਾ ਹੈ।
ਨਾਨਕ ਗਿਆਨ ਰਤਨ ਪਰਗਾਸਿਆ,
ਨਾਨਕ ਸਾਹਿਬ ਜੀ ਇਹ ਸ਼ਬਦ ਦੀ ਪਰਮਾ ਸੀ, ਉਹ ਗੁਰਮੁਖਾਂ ਨੂੰ ਜਿਹੜਾ ਗਿਆਨ ਰੂਪੀ ਰਤਨ ਹੈ, ਉਹ ਸਤਿਗੁਰੂ ਦੇ ਪ੍ਰਸੰਨ ਦੁਆਰਾ ਕਹਿੰਦੇ ਪ੍ਰਕਾਸ਼ ਆਇਆ, ਚਮਕਾਇਆ ਹੈ, ਗਿਆਨ ਪ੍ਰਾਪਤ ਹੋਇਆ ਆਇਆ ਹੈ।
ਹਰ ਮਨ ਵਸਿਆ ਨਿਰੰਕਾਰੀ ਜੀਓ,
ਗੁਰਮੁਖਾਂ ਦੇ ਜਿਹੜਾ ਹਰੀ ਨਿਰੰਕਾਰ ਮਨ ਦੇ ਵਿੱਚ ਵਸਿਆ ਹੋਇਆ ਹੈ, ਇਹ ਸਤਿਗੁਰੂ ਵਸਾਉਂਦੇ ਆ ਮੋਹ ਮਮਤਾ ਦੇ ਬੰਧਨ ਤੋੜ ਕੇ। ਬੰਧਨ ਤੋਲ ਬੁਲਾਵੇ ਰਾਮ, ਮਨ ਮੈਂ ਲੱਗਦਾ ਸਾਰ ਧਿਆਨ ਹੈ, ਸੱਚ ਵਿੱਚ ਧਿਆਨ ਲੱਗ ਜਾਂਦਾ ਹੈ। ਉਹ ਨਿਰੰਕਾਰ ਮਨ ਵਿੱਚ ਆ ਵਸਿਆ ਗੁਰਮੁਖਾਂ ਦੇ, ਜਿਸ ਕਰਕੇ ਫਿਰ ਉਹ ਜਿਹੜੇ ਜਿਹੜੇ ਗੁਰਮੁਖ ਹੈ ਕਹਿੰਦੇ ਇਹ ਮੁੜ ਕੇ ਜਿਹੜੇ ਬੰਧਨਾਂ ਵਿੱਚ ਨਹੀਂ ਪੈਂਦੇ। ਗਿਆਨ ਰੂਪੀ ਜਿਹੜਾ ਰਤਨ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋਇਆ ਹੈ। ਗਿਆਨ ਇੱਕ ਰਤਨ ਵਰਗਾ ਹੈ ਕਿ ਜਿਹਨੂੰ ਦੇਖ ਕੇ ਦਰਸ਼ਨ ਕਰਕੇ ਹੋਰ ਦੇਖਣ ਵਿੱਚ ਫਿਰ ਪ੍ਰੀਤੀ ਨਾ ਰਹੇ। ਇਸ ਕਰਕੇ ਐਸਾ ਗਿਆਨ ਰੂਪੀ ਜਿਹੜਾ ਰਤਨ ਹੈ ਉਹ ਪ੍ਰਕਾਸ਼ ਆਇਆ ਗੁਰਮੁਖਾਂ ਦੇ ਹਿਰਦੇ ਅੰਦਰ, ਚਮਕਾਇਆ ਪ੍ਰਗਟ ਹੋਇਆ ਹੈ। ਕਿਉਂਕਿ ਗੁਰਮੁਖਾਂ ਦੇ ਮਨ ਦੇ ਅੰਦਰ ਸਤਿਗੁਰੂ ਦੇ ਬੰਧਨ ਤੋੜਨੇ ਕਰਕੇ ਮਨ ਨਿਰੰਕਾਰ ਆ ਵਸਿਆ ਹੈ, ਪਰਮੇਸ਼ਰ ਆ ਪ੍ਰਗਟ ਹੋਇਆ ਹੈ। ਇਸ ਕਰਕੇ ਜਿਹੜੀ ਸ਼ਬਦ ਵਿੱਚ ਵਾਹਿਗੁਰੂ ਕੀ ਬੇਨਤੀਆਂ ਕਰਨ ਦਾ ਢੰਗ ਤਰੀਕਾ, ਨਾਲ ਹੀ ਉਹ ਪਰਮੇਸ਼ਰ ਦੇ ਦਰ ਘਰ ਤੋਂ ਵੀ ਜੋ ਪਰਮੇਸ਼ਰ ਕਹੇ ਵੀ ਮੰਗ, ਫਿਰ ਕੀ ਮੰਗਣਾ ਹੈ, ਉਹ ਮੰਗਣ ਲਈ ਜਾਚ ਸਿਖਾਈ ਹੈ ਵੀ ਪਰਮੇਸ਼ਰ ਨੂੰ ਇਹ ਕੀ ਹੈ ਕਿ ਮੇਰਾ ਆਪਣਾ ਜਿਹੜੀ ਸਭ ਤੋਂ ਪਿਆਰੀ ਵਸਤੂ ਹੈ ਨਾਮ, ਉਹਦੀ ਬਖਸ਼ਿਸ਼ ਕਰੀਏ। ਕਿਉਂਕਿ ਜਿੱਥੇ ਵਾਹਿਗੁਰੂ ਦਾ ਨਾਮ ਆਇਆ ਹੈ ਉਹ ਰਿੱਧ ਸਿੱਧ ਨਾਮ ਹੈ ਕਿ ਦਾਸੀ ਕਿਹਾ ਭਾਈ ਗੁਰਦਾਸ ਜੀ ਨੇ ਵੀ ਰਿੱਧੀਆਂ ਸਿੱਧੀਆਂ ਸਭ ਨਾਮ ਦੀਆਂ ਦਾਸੀਆਂ, ਜਿੱਥੇ ਨਾਮ ਆ ਜਾਂਦਾ ਉੱਥੇ ਸਭ ਰਿੱਧੀਆਂ ਆ ਜਾਂਦੀਆਂ, ਸਿੱਧੀਆਂ ਆ ਜਾਂਦੀਆਂ। ਤਾਂ ਪ੍ਰਭ ਕਹਿ ਸਨ ਰਿੱਧ ਸਿੱਧ ਨੋ ਨਿਰਧ, ਪ੍ਰਭ ਕਹਿ ਸਨ ਗਿਆਨ ਧਿਆਨ ਪ੍ਰਭ ਪਤ ਬੁੱਧ, ਪ੍ਰਭ ਕਹਿ ਸਿਮਨ ਜਪਤਾ ਪੂਜਾ, ਪ੍ਰਭ ਕਹਿ ਸਿਮਨ ਬਿਨ ਸਹਿਦ ਵਿਜਾਈ, ਸਭ ਨਾਮ ਸਿਮਨ ਦੀ ਵਡਿਆਈ। ਸਵੇ ਪਰਮੇਸ਼ਰ ਦੇ ਦਰ ਕਰ ਤੋਂ ਸਭ ਤੋਂ ਪਿਆਰ ਵਾਲੀ ਜਿਹੜੀ ਵਸਤੂ ਹੈ ਇਹ ਨਾਮ ਹੈ, ਇਹਦੀ ਯੋਜਨਾ ਕਰੀਏ, ਇਹਦੇ ਨਾਲ ਹੀ ਸਭ ਕੁਛ ਆ ਜਾਂਦਾ ਹੈ। ਦੋਸਤੋ ਇਸ ਸ਼ਬਦ ਦੀ ਸਮਾਪਤੀ ਹੋਈ ਹੈ। ਵਿਚਾਰ ਕਰਦੇ ਹਾਂ ਬੇਅੰਤ ਫੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਬਖਸ਼ਣ ਸਾਥੋ ਬਖਸ਼ਣ ਯੋਗ ਹੈ। ਅਰਦਾਸ ਕਰੀਏ ਕਿ ਮਹਾਰਾਜ ਜੀ ਦੇ ਦਰ ਘਰ ਤੋਂ ਜਿਹੜਾ ਸਭ ਤੋਂ ਉੱਚਾ ਸੱਚਾ ਨਾਮ ਹੈ ਇਹ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰੀਏ। ਜਫਾ ਜਾਪ ਰੂਪ ਦੇ ਵਿੱਚ ਚੱਲੇ ਰੋਮ ਰੋਮ ਰਵਿਆ ਹਰ ਨਾਮ ਵਾਲੀ ਗੱਲ ਬਣੇ, ਇਸ ਕਰਕੇ ਜੀਵਨ ਦੀ ਸਫਲਤਾ ਹੋ ਜਾਏ, ਲੋਕ ਪਰ ਲੋਕ ਸੁਖੀ ਸਹੇਲਾ ਹੋ ਜਾਏ।
ਸਤਿਗੁਰ ਬੰਧਨ ਤੋੜ ਨਿਰਾਰੇ, ਬੋਹੜਨਾ ਗਰਬ ਮਝਾਰੀ ਜੀਓ, ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।